रामदास अर्जन गुरु अर श्री हर गोबिंद हरि राय हर कृष्ण गुर बर तेग बहादुर चंद दसवें गोबिंद सिंह गुर नमो जोर कर बंद जिस मह अमृत ज्ञान है माणक भगत वैराग श्री गुरु ग्रंथ साहिब उदद बंदों कर अनुराग सतगुर शब्द कमाए जिन जीते पंच बेकार तिन संतन को बंदना सिर चरणन पर तार एकंकारा
सतगुरु तेह प्रसाद सच होए
वाहेगुरु जी की फतेह बिघ्न विनाशन सोए धन धन सच्चे पातशाह गरीब नवाज मुकत भुगत जुगत दे दाते सच्चे पातशाह मेहरबान सतगुरु दयालु कृपालु अंतरजामी पूरन पार ब्रह्म परमेश्वर वाहेगुरु अकाल पुरख स्वरूप बख्शेंद सच्चे पातशाह दासां गरीबां दी इज्जत रखण वाले सच्चे पातशाह महान खुशियां देण वाले सच्चे पातशाह लोक परलोक विच इज्जत ढक्कण वाले सच्चे पातशाह महाराज सच्चे पातशाह गरीब नवाज मुकत भुगत जुगत दे दाते सच्चे पातशाह दीन दयाल कृपाल सच्चे पातशाह राजन के राजा महाराजन के महाराजा धन धन सतगुरु श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बहुत ही प्रेम दे नाल एक बार फिर आखो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
श्री गुरु ग्रंथ साहिब महाराज जी की पावन पवित्र हजूरी विखे सुभाए मन साध संगत जियो आप जी धन सतगुरु श्री गुरु हरगोबिंद साहिब सच्चे पातशाह जी की लड़ीवार कथा लड़ीवार इतिहास हर रोज ही प्रेम सहित सरवण करते हो आओ सारे मन बिरतियां एकाग्र करके मन दे अंदर की भावना बनाओ गुरु साहब सच्चे पातशाह जी की हजूरी विच साडा मन टिके गुरु साहब जी नूं बेनती करिए सच्चे पातशाह साडे गरीबां दी इज्जत रखण वाले आप जी ही हो महाराज गरीब नवाज साडे ते सदा ही अपना मेहरां भरिया हथ रखियो जिस मनुख दे सिर ते सच्चे पातशाह जी दा हथ हो जाए उहनूं फिर किहे आम बंदे दी लोड़ नहीं रहिंदी जी क्यों वड्डियां नाल जो सांझ पै गई जी सच्चे पातशाह कृपा करो दया करो हमरी करो हाथ दै रक्षा पूरन होए तब चरणन मन रहे हमारा बड़ी वड्डी मंग चे बड़ी वड्डी मंग चे महाराज तुहाडे चरणा च मेरा मन रवे बड़ी वड्डी गल है साडा मन होर बड़ियां थावां ते रहिंदा जी गज के आखो वाहिगुरु घर विच जाने ते मन घर विच हो जांदा जी व्यापार विच जाने ते मन व्यापारी बन जांदा बाजार विच जाने ते मन बाजारी बन जांदा गुरद्वारे आउने ते मन धार्मिक हो जांदा जी ए बंदे दे मन दा सुभाअ जी पर दसवें पातशाह महाराज ने सानू अरदास करन दा तरीका सिखाया हे वाहिगुरु जी साडा मन सदा तुहाडे चरणां च लगा रहे गज के आखो वाहिगुरु घर विच रवां ते तां वी मन वाहिगुरु जी तुहाडे चरणां च व्यापार करा ता भी मन चरणा बेच बाजार जावा ता भी मन चरणा बेच ते गुरुद्वारे ते रहना ही है जी माफ करो गुरुद्वारे आके भी मन बाहर दौड़ सकता जी पर जिदा होर बार मन गुरु के चरणा च रहा गुरु गुरुद्वारे ते लगे गए ध्यान इस करके गुरु साहब अगे अरदास बेनती करनी तब चरणन मन रहे हमारा तब चरणन मन रहे हमारा,
तब चरणन मन रहे हमारा, तब चरणन मन रहे हमारा
जी, तब चरणन मन रहे हमारा,
तब चरणन मन रहे हमारा,
तब चरणन मन रहे हमारा,
तब चरणन मन रहे हमारा।
हमरी करो हाथ दे रक्षा, पूर्ण होए चित की इच्छा, तब चरणन मन रखे हमारा, अपना जान करो प्रतपारा। सानू अपना जान के साड़ी हे वाहिगुरु अकाल पुरख जी प्रतपालना करो, सतगुरु जी साड़ी प्रतपालना करो। सतगुरु कृपा करन, आप जी महाराज जी की हजूरी विच सज के बैठे हो, मन बिरतियां एकागर करके गज के फतेह बुलाओ जी। वाहिगुरु जी का खालसा, वाहिगुरु जी की फतेह। सच्चे पातशाह श्री गुरु हरगोबिंद साहिब महाराज जी का इतिहास आप सब संगतां प्रेम सहित हर रोज ही सरवण करते हो। संगत जी, सच्चे पातशाह जी महाराज श्री गोइंदवाल साहब के विच हन। गोइंदवाल साहब के विच आप जी ने सुनिया गुरु साहब जी दे कोल बजुर्ग माता जी आए, बाबा आनंद जी दे घर वाले बाबा सुंदर जी दे माता जी सन जी, उन्हां आ के बेनती की सच्चे पातशाह तुसी कृपा करो, दया करो ते साडे नाल साडे घर विच रात चलो, उत्थे तुसी आराम करो, तुसी उत्थे सुख लो। गज के आखो वाहिगुरु, तुसी उत्थे सुख लो। ते गुरु साहब कहन लगे भी तुही बजुर्ग हो, तुहाडी गल असी मनदे, पर साडे सिख इत्थे बाहर रहण, आपां जाके घर विच रहिए, ऐसा शोभदा नहीं। कहन लगे असी सिखां विच ही रहांगे। माता जी कहन लगे चलो परिवार नूं आग्या दे दिओ, चलो परिवार विच तिन्नों ही गुरु के महल पंजे साहिबजादे उह बाबा जी दे घरे जा के फिर आराम करदे जी। उत्थे फिर दमोदरी जी नूं पुछदे भी तुसीं सानूं सद्या क्यों नहीं। माता दमोदरी जी बहुते ही प्रेम नाल दसदे भी कारण की सी। गुरु साहिब जी नूं पता सी भी आउण वाले समें च बिघन पैणे, तुहानूं खेचल ना होवे, इस करके गुरु साहिब ने नहीं सद्या। गज के आखो वाहिगुरू। उस समय इन्ना कोई समा बनदा सी तां फिर आपां झबाल विच गए, झबाल जा के ते उत्थे फिर ਧੀ ਦਾ ਆਨੰਦ ਕਾਰਜ ਕੀਤਾ। ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ, ਜਿੱਥੇ ਬੇਬੇ ਵੀਰੋ ਜੀ ਦੇ ਆਨੰਦ ਕਾਰਜ ਹੋਏ, ਭਾਈ ਲੰਗਾਹ ਜੀ ਦੀ ਹਵੇਲੀ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਜੀ। ਬੇਬੀ ਭਾਗੋ ਜੀ, ਜਿਨ੍ਹਾਂ ਨੂੰ ਮਾਤਾ ਭਾਗ ਕੌਰ ਕਹਿੰਦੇ ਜੀ, ਉਹਨਾਂ ਦਾ ਜਨਮ ਅਸਥਾਨ ਵੀ ਨੇੜੇ ਹੀ ਹੈ ਜੀ, ਉਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਇਕੱਠੇ ਹੀ ਨੇ ਅਸਥਾਨ ਜੀ। ਉੱਥੇ ਫਿਰ ਆਪਾਂ ਗਏ, ਮਾਤਾ ਜੀ ਦੱਸ ਰਹੇ ਨੇ, ਉੱਥੇ ਜਾ ਕੇ ਫਿਰ ਆਨੰਦ ਕਾਰਜ ਹੋਏ। ਇਹ ਸਾਰੀਆਂ ਗੱਲਾਂ ਬਾਤਾਂ ਰਾਤ ਕੀਤੀਆਂ। ਇੱਧਰ ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਬੌਲੀ ਸਾਹਿਬ ਦੇ ਲਾਗੇ ਸਿੱਖਾਂ ਕੋਲ ਬੈਠੇ ਨੇ। ਹਾਂਜੀ, ਪਰਿਵਾਰ ਨੂੰ ਘੱਲ ਦਿੱਤਾ ਵੀ ਤੁਸੀਂ ਜਾਓ, ਅਸੀਂ ਤਾਂ ਸਿੱਖਾਂ ਵਿੱਚ ਹੀ ਰਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਨੇ ਰਿਸ਼ਤੇਦਾਰਾਂ ਨਾਲੋਂ ਸਿੱਖਾਂ ਨੂੰ ਪਿਆਰ ਕੀਤਾ ਜ਼ਿਆਦਾ, ਅਤੇ ਸੰਗਤ ਜੀ ਆਪਾਂ ਗੁਰੂ ਸਾਹਿਬ ਦੇ ਰਿਸ਼ਤੇਦਾਰ ਹੀ ਨਹੀਂ ਹੈਗੇ ਇਕੱਲੇ, ਗੁਰੂ ਸਾਹਿਬ ਨੇ ਸਾਨੂੰ ਆਪਣੇ ਬੱਚੇ ਬਣਾਇਆ ਜੀ। ਰਿਸ਼ਤੇਦਾਰੀ ਤਾਂ ਦੂਰ ਦੀ ਵੀ ਹੁੰਦੀ ਅਤੇ ਨੇੜੇ ਦੀ ਵੀ ਹੁੰਦੀ ਜੀ, ਪਰ ਬੱਚਾ ਆਪਣਾ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਬੱਚਾ ਆਪਣਾ ਹੁੰਦਾ ਜੀ, ਸਾਡਾ ਬੱਚਾ ਆਪਣਾ ਹੁੰਦਾ। ਇਹਦਾ ਮਤਲਬ ਗੁਰੂ ਸਾਹਿਬ ਨੇ ਸਾਨੂੰ ਆਪਣੇ ਬਣਾਇਆ ਜੀ, ਆਪਣੇ ਬਣਾਇਆ। ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਨੂੰ ਸਦਾ ਆਪਣੇ ਹੀ ਬਣਾ ਕੇ ਰੱਖਿਓ। ਗੱਜ ਕੇ ਆਖੋ ਵਾਹਿਗੁਰੂ। ਇਹ ਸਾਰੀਆਂ ਹੀ ਬੇਨਤੀਆਂ ਜਿਹੜੀਆਂ ਚਾਲੂ ਰਹਿਣੀਆਂ ਚਾਹੀਦੀਆਂ ਬੰਦੇ ਦੇ ਮਨ 'ਚ ਨਾ ਜੀ, ਹਰ ਵਕਤ ਸ਼ੁਰੂ ਇਹ ਬੇਨਤੀਆਂ ਰਹਿਣੀਆਂ ਚਾਹੀਦੀਆਂ। ਮਹਾਰਾਜ ਸਾਡਾ ਮਨ ਤੁਹਾਡੇ ਚਰਨਾਂ 'ਚ ਲੱਗਾ ਰਹੇ, ਮਹਾਰਾਜ ਸਾਨੂੰ ਆਪਣਾ ਬਣਾ ਕੇ ਰੱਖਿਓ। ਸੱਚੇ ਪਾਤਸ਼ਾਹ ਸਾਡੇ ਕੋਲੋਂ ਗਲਤੀ ਹੋ ਜੇ ਤਾਂ ਵੀ ਆਪਣੇ ਚਰਨਾਂ ਤੋਂ ਸਾਨੂੰ ਨਾ ਵਿਛੋੜਿਓ। ਹੁਣ ਇਹਦੇ ਤੋਂ ਅੱਗੇ ਇਤਿਹਾਸ ਜਿਹੜਾ ਉਹ ਚੱਲ ਰਿਹਾ, ਪ੍ਰੇਮ ਸਹਿਤ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੋ। ਸਭ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਨੂੰ ਧੰਨ ਆਖੋ, ਆਖੋ ਜੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। प्रेम सहित आखो जी सतनाम श्री फिर आखो जी
सतनाम श्री वाहिगुरु साहिब जी। श्री गुरु अमर भतीज को सावण मल जिस नाम
अगे ते तुसी सुनिया गुरु अमरदास साहब जी दे पड़पोतरा जी आए महाराज जी दे पोतरा जी आए भाई संतोख सिंह जी लिखते भी गोविंदवाल साहब विच गुरु अमरदास साहब जी दे भतीजा जी रहिंदे सन जी नाम सीगा सावण मल जी ਇਹ ਗੁਰੂ ਸਾਹਿਬ ਜੀ ਦੇ ਭਤੀਜਾ ਜੀ ਸਨ ਜੀ ਹਾਂਜੀ
ਨੰਦ ਚੰਦ ਮਲ ਤਾਹੇ ਕੋ ਸੁਣ ਕੇ ਸਿੱਖ ਸੁਧ ਧਾਮ
ਉਹਨਾਂ ਦਾ ਇੱਕ ਪੁੱਤਰ ਸੀਗਾ ਗਾ ਸਾਵਣ ਮਲ ਜੀ ਦਾ ਜਿਹਦਾ ਨਾਂ ਸੀ ਭਾਈ ਨੰਦ ਮਲ ਇਹ ਇਹਨਾਂ ਨੇ ਜਦੋਂ ਪਿਓ ਪੁੱਤਰ ਨੇ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੋਇੰਦਵਾਲ ਸਾਹਿਬ ਵਿੱਚ ਆਏ ਹਨ ਹਾਂਜੀ
ਤਤ ਛਿਨ ਸਤਿਗੁਰ ਕੇ ਢਿੱਗ ਆਇਓ
ਤੇ ਭਾਗ ਚੰਗੇ ਸਨ ਜੀ ਗੱਜ ਕੇ ਆਖੋ ਵਾਹਿਗੁਰੂ ਜਦੋਂ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਅਨੰਦਪੁਰ ਸਾਹਿਬ ਵਿੱਚ ਆਏ ਤਤ ਛਿਨ ਜੀ ਤਤ ਛਿਨ ਦਾ ਮਤਲਬ ਪਤਾ ਕੀ ਹੁੰਦਾ ਜੀ ਉਸੇ ਵੇਲੇ ਜੀ ਉਸੇ ਵੇਲੇ ਹੀ ਉਹਨਾਂ ਕਿਹਾ ਵੀ ਚਲੋ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ ਸੰਗਤ ਜੀ ਵੱਡੇ ਭਾਗ ਕਈ ਵਾਰੀ ਗੁਰਦੁਆਰੇ ਨਾਲ ਕੰਧ ਸਾਂਝੀ ਹੋਵੇ ਤਾਂ ਵੀ ਗੁਰੂ ਦੇ ਦਰਸ਼ਨ ਨਹੀਂ ਤੇ ਹੁੰਦੇ ਜੀ ਤੇ ਦੂਰ ਦੂਰ ਤੋਂ ਸੰਗਤਾਂ ਤੁਸੀਂ ਆਉਂਦੇ ਹੋ ਇਹ ਗੁਰੂ ਜੀ ਦੀ ਕਿਰਪਾ ਹੈ ਤਰਸ ਹੈ ਭਾਈ ਆਨੰਦ ਚੰਦ ਜੀ ਤੇ ਸਾਵਣ ਮਲ ਜੀ ਪਿਓ ਪੁੱਤਰ ਜੀ ਬਹੁਤੇ ਚੰਗੇ ਭਾਗ ਕਿਸੇ ਘਰ ਵਿੱਚ ਹੋਣ ਨਾ ਜੀ ਤੇ ਬੜੀ ਵੱਡੀ ਗੱਲ 'ਚ ਪਿਓ ਪੁੱਤ ਇਕੱਠੇ ਹੀ ਗੁਰਦੁਆਰੇ ਆਉਂਦੇ ਹੋਣ ਜੀ ਬੜੀ ਵੱਡੀ ਗੱਲ 'ਚ ਵਿਰਲੀਆਂ ਥਾਵਾਂ ਜਿੱਥੇ ਭਰਾ ਭਰਾ ਇਕੱਠੇ ਆਉਂਦੇ ਹੋਣ ਪਿਓ ਪੁੱਤ ਇਕੱਠੇ ਆਉਂਦੇ ਹੋਣ ਜੀ ਇਹ ਦੋਵਾਂ ਪਿਓ ਪੁੱਤਾਂ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ ਉਸੇ ਸਮੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਕੋ ਆਉਣ ਦਾ ਫੁਰਨਾ ਬਣਾਇਆ ਹਾਂਜੀ
ਧਾਰ ਪ੍ਰਸਾਦ ਕੋ ਸੀਸ ਨਿਵਾਇਓ
ਤੇ ਫਿਰ ਕੀ ਕੀਤਾ ਜੀ ਹੱਥ ਵਿੱਚ ਪ੍ਰਸ਼ਾਦ ਲਿਆ ਉਹ ਇਹ ਬੜੀ ਵੱਡੀ ਮਰਿਆਦਾ 'ਚ ਵੱਡਿਆਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਉਸੇ ਵੇਲੇ ਹੀ ਪ੍ਰਸ਼ਾਦ ਲਿਆ ਪ੍ਰਸ਼ਾਦ ਲਿਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਰੱਖਿਆ ਮਹਾਰਾਜ ਬੌਲੀ ਸਾਹਿਬ ਦੇ ਲਾਗੇ ਸੱਜੇ ਜੀ ਤੇ ਪ੍ਰਸ਼ਾਦ ਦੀ ਥਾਲੀ ਅੱਗੇ ਰੱਖ ਕੇ ਨਾ ਜੀ ਦੋਵੇਂ ਹੱਥ ਜੋੜ ਕੇ ਮੱਥਾ ਧਰਤੀ ਤੇ ਲਾਇਆ ਜੀ ਗੱਜ ਕੇ ਆਖੋ ਵਾਹਿਗੁਰੂ ਮੱਥਾ ਧਰਤੀ ਤੇ ਲਾ ਕੇ ਸੱਚੇ ਪਾਤਸ਼ਾਹ ਦੇ ਹਜ਼ੂਰ ਨਮਸਕਾਰ ਕੀਤੇ ਤੇ ਤੁਸੀਂ ਵੀ ਕਰੋ ਹਾਂ ਸਾਰੇ ਜੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਧੰਨ ਗੁਰੂ ਹਰਗੋਬਿੰਦ
ਸਾਹਿਬ ਵੇਖੋ ਕਿੱਡੇ ਚੰਗੇ ਭਾਗ ਪਿਓ ਪੁੱਤ ਇਕੱਠੇ ਜੀ ਹਾਂਜੀ ਆਏ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਮੇਰੇ ਸਾਹਮਣੇ ਵੀ ਬੜੇ ਪਿਓ ਪੁੱਤਾਂ ਦੀਆਂ ਜੋੜੀਆਂ ਬੈਠੀਆਂ ਹੈ ਗੁਰੂ ਸਾਹਿਬ ਮੇਹਰ ਰੱਖਣੇ ਇੱਕ ਉੱਧਰ ਬੈਠੀ ਇੱਕ ਸਾਹਮਣੇ ਬੈਠੀ ਇੱਕ ਜੋੜੀ ਅਧੂਰੀ ਉਹ ਵੀ ਹੁਣੇ ਪੂਰੀ ਹੋ ਜਾਣੀ ਜੀ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਦੋਵੇਂ ਪਿਓ ਪੁੱਤ ਆ ਕੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਰਹੇ ਨੇ ਹਾਂਜੀ
ਸਾਦਰ ਨਿਕਟ ਬਿਠਾਵਨ ਕੀਨ
ਇਹਨਾਂ ਦੱਸਿਆ ਮਹਾਰਾਜ ਮੈਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਭਤੀਜਾ ਹਾਂ ਤੇ ਇਹ ਮੇਰਾ ਪੁੱਤਰ ਹੈ ਗੁਰੂ ਸਾਹਿਬ ਜੀ ਨੇ ਪ੍ਰੇਮ ਨਾਲ ਆਪਣੇ ਕੋਲ ਬਿਠਾਇਆ ਛੇਵੇਂ ਪਾਤਸ਼ਾਹ ਨੇ ਆਓ ਭਾਈ ਜੀ ਆਇਆਂ ਨੂੰ ਹਾਂਜੀ
ਕੁਸ਼ਲ ਪ੍ਰਸ਼ਨ ਕਹੈ ਸੁਖ ਸਭ ਲੀਨ
ਗੁਰੂ ਸਾਹਿਬ ਜੀ ਨੇ ਦੋਵਾਂ ਪਿਓ ਪੁੱਤਾਂ ਨੂੰ ਪੁੱਛਿਆ ਭਾਈ ਕੁਸ਼ਲ ਪ੍ਰਸੰਨ ਸਭ ਠੀਕ ਹੈ ਛੇਵੇਂ ਪਾਤਸ਼ਾਹ ਨੇ ਮੁੱਖੋਂ ਪੁੱਛਿਆ ਜੀ ਹਾਂਜੀ
ਸੂਪਕਾਰ ਤਿਸ ਛਿਨਵੇਂ ਆਵਾ
ਅਜੇ ਉਹ ਬੈਠੇ ਸੀ ਤੇ ਗੁਰੂ ਸਾਹਿਬ ਦਾ ਇੱਕ ਹਜ਼ੂਰੀ ਸੂਪਕਾਰ ਸੀ ਸੂਪਕਾਰ ਦਾ ਮਤਲਬ ਹੁੰਦਾ ਰਸੋਈਆ ਜੀ ਰਸੋਈਆ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਰਸੋਈਆ ਸਿੱਖ ਆਮ ਤੌਰ ਤੇ ਲਾਂਗਰੀ ਸਿੱਖ ਵੀ ਅਸੀਂ ਕਹਿ ਲੈਂਦੇ ਜੀ ਜਿਹਨੇ ਲੰਗਰ ਤਿਆਰ ਕਰਨਾ ਹੁੰਦਾ ਜੀ ਹਾਂਜੀ
ਅਸਨ ਤਿਆਰ ਸਭ ਬਾਕ ਸੁਣਾਵਾ
ਉਹਨੇ ਆ ਕੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਪ੍ਰਸ਼ਾਦਾ ਤਿਆਰ ਹੋ ਗਿਆ ਲੰਗਰ ਤਿਆਰ ਹੋ ਗਿਆ ਸੱਚੇ ਪਾਤਸ਼ਾਹ ਹਾਂਜੀ
ਲੈ ਆਵੋ ਤਬ ਗੁਰੂ ਬਖਾਨਾ
ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਾਰਾਜ ਕਹਿੰਦੇ ਭਾਈ ਗੁਰਮੁਖਾ ਲੈ ਆ ਲੰਗਰ ਕਹਿਣ ਲੱਗੇ ਲੈ ਆ ਹਾਂਜੀ
ਗਏ ਦਾਸ ਲੈ ਥਾਰ ਮਹਾਨਾ
ਤੇ ਵੇਖ ਲੋ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੰਗਰ ਕਿਵੇਂ ਲੈ ਕੇ ਆਉਣਾ ਹਾਂਜੀ ਬੜੇ ਧਿਆਨ ਨਾਲ ਸੁਣਿਓ ਸਾਡੇ ਘਰਾਂ 'ਚ ਸੱਚੇ ਪਾਤਸ਼ਾਹ ਆਉਂਦੇ ਰਹਿੰਦੇ ਨੇ ਮਹਾਰਾਜ ਤੁਹਾਨੂੰ ਸੁੱਖਾਂ ਦਾ ਸਮਾਂ ਬਖਸ਼ਿਸ਼ ਕਰਨ ਤੁਹਾਡੇ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਉਣ ਤੇ ਸੇਵਾ ਕਿਵੇਂ ਕਰਨੀ ਗੱਜ ਕੇ ਆਖੋ ਵਾਹਿਗੁਰੂ ਰਸੋਈਆ ਸਿੱਖ ਲਾਂਗਰੀ ਸਿੱਖ ਉਹਨੇ ਵੱਡਾ ਸਾਰਾ ਥਾਲ ਲਿਆ ਜੀ ਉਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ, ਕੌਲੀਆਂ ਚੰਗੀ ਤਰ੍ਹਾਂ ਸਾਫ਼ ਕੀਤੀਆਂ, ਫਿਰ ਉਹਨਾਂ ਵਿੱਚ ਲੰਗਰ ਪਰੋਸਿਆ ਬੜੇ ਪ੍ਰੇਮ ਨਾਲ। ਹਾਂਜੀ,
ਸਵਾਦਿਤ ਅਸਨ ਪਰੋਸਨ ਕਰਿਓ,
ਬਹੁਤਾ ਸਵਾਦ ਪ੍ਰਸ਼ਾਦਾ ਤਿਆਰ ਕੀਤਾ ਸੀ, ਬੜੇ ਪ੍ਰੇਮ ਨਾਲ ਪਰੋਸਿਆ ਜੀ ਉਹਨੂੰ। ਹਾਂਜੀ,
ਚੌਂਕੀ ਉੱਪਰ ਲਿਆਏ ਸੋ ਧਰਿਓ,
ਗੱਜ ਕੇ ਆਖੋ ਵਾਹਿਗੁਰੂ। ਥਾਲ ਨਾ ਜੀ ਉੱਚਾ ਰੱਖਦੇ ਹੁੰਦੇ ਸੀ ਕਿ ਲੰਗਰ ਦਾ, ਗੁਰੂ ਸਾਹਿਬ ਜਦੋਂ ਸੱਜਦੇ ਹੁੰਦੇ ਸੀ ਤੇ ਉਹਨੇ ਬੜੇ ਪ੍ਰੇਮ ਨਾਲ ਉੱਤੋਂ ਢੱਕ ਕੇ ਜੀ, ਬਹੁਤੇ ਪ੍ਰੇਮ ਨਾਲ। ਹਾਂਜੀ, ਤੇ ਹੁਣ ਵੇਖੀਦਾ ਜਦੋਂ ਗੁਰੂ ਸਾਹਿਬ ਘਰ ਆਉਂਦੇ ਤੇ ਪ੍ਰਸ਼ਾਦ ਪਤਾ ਕਿਵੇਂ ਲੈ ਕੇ ਆਉਂਦੇ, ਇੱਕ ਤੇ ਟਿਸ਼ੂ ਪੇਪਰ ਚੱਲ ਗਏ ਤੇ, ਬਹੁਤਿਆਂ ਨੇ ਉਹ ਰੱਖਿਆ ਹੁੰਦਾ, ਕਈਆਂ ਨੇ ਉੱਤੇ ਅਖਬਾਰਾਂ ਰੱਖੀਆਂ ਹੁੰਦੀਆਂ ਜੀ। ਹਾਂਜੀ, ਇਹ ਮਰਿਆਦਾ ਨਹੀਂ ਹੈਗੀ ਗੁਰਮੁਖੋ, ਇਹਨਾਂ ਨੂੰ ਪੈਰ ਵੀ ਲੱਗੇ ਹੁੰਦੇ, ਗੰਦੇ ਮੰਦੇ ਹੱਥ ਲੱਗੇ ਹੁੰਦੇ, ਉਹ ਹੀ ਥਾਲੇ ਉੱਤੇ ਰੱਖ ਦਿੰਦੇ ਹਾਂ ਜੀ। ਸੁੱਚਾ ਬਸਤਰ ਹੋਵੇ ਤੇ ਜਾਂ ਸੋਹਣਾ ਥਾਲ ਉੱਤੇ ਰੱਖਣਾ ਜੀ, ਢੱਕ ਕੇ ਪ੍ਰਸ਼ਾਦਾ ਲਿਆਉਣਾ ਢੱਕ ਕੇ। ਉਹ ਤਕਰੀਬਨ ਵੇਖੀਦਾ ਜੀ ਸੰਗਤ ਜੀ, ਜਲ ਵੀ ਲੈ ਕੇ ਆਉਂਦੇ, ਉਹ ਵੀ ਢੱਕਿਆ ਨਹੀਂ ਹੁੰਦਾ, ਗਲਾਸ ਲਿਆ ਕੇ ਸਾਹਮਣੇ ਰੱਖ ਦਿੰਦੇ ਜੀ। ਬਹੁਤੇ ਪ੍ਰੇਮ ਨਾਲ ਤੇ ਸ਼ਰਧਾ ਨਾਲ ਲੈ ਕੇ ਆਉਣਾ। ਵੇਖੋ ਸੂਪਕਾਰ ਵੀ ਸਿਆਣਾ ਹੋਣਾ ਚਾਹੀਦਾ, ਰਸੋਈਆ ਵੀ ਜੀ, ਹਲਵਾਈ ਵੀ। ਹਾਂਜੀ,
ਦੋਏ ਥਾਰ ਕਹੇ ਔਰ ਅਨਾਏ,
ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਅੱਗੇ ਜਦੋਂ ਪ੍ਰਸ਼ਾਦਾ ਰੱਖਿਆ, ਥਾਲੀ ਰੱਖੀ, ਮਹਾਰਾਜ ਕਹਿੰਦੇ ਵੀ ਦੋ ਥਾਲ ਹੋਰ ਤਿਆਰ ਕਰੋ। ਕਹਿਣ ਲੱਗੇ ਪਿਓ ਪੁੱਤ ਜੂ ਆਏ ਸੀਗੇ, ਸਾਵਣ ਮੱਲ ਜੀ ਤੇ ਚੰਦ ਮੱਲ ਜੀ, ਮਹਾਰਾਜ ਕਹਿੰਦੇ ਇਹਨਾਂ ਵਾਸਤੇ ਦੋ ਥਾਲ ਹੋਰ ਸਜਾ ਕੇ ਲੈ ਕੇ ਆਓ। ਹਾਂਜੀ,
ਸੁੰਦਰ ਸੀਸ ਮੱਲ ਅਗਰ ਧਰਾਏ,
ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਸੁੰਦਰ ਸੀਸ ਮੱਲ ਅਗਰ ਧਰਾਏ, ਸੁੰਦਰ ਜੀ ਅੱਗੇ ਤੇ ਚੰਦ ਮੱਲ ਜੀ ਦੇ ਅੱਗੇ ਵਸਤੂਆਂ ਰੱਖੀਆਂ, ਸਾਵਣ ਮੱਲ ਜੀ ਦੇ ਅੱਗੇ, ਤਿੰਨ ਹੋ ਗਏ ਥਾਲ ਜੀ ਵਾਹਿਗੁਰੂ। ਹਾਂਜੀ,
ਅਪਰ ਸਭਨ ਕੋ ਤਬ ਵਰਤਾਇਓ,
ਬਾਕੀ ਫਿਰ ਮਹਾਰਾਜ ਕਹਿੰਦੇ ਸਾਰੀਆਂ ਸੰਗਤਾਂ ਨੂੰ ਲੰਗਰ ਵਰਤਾਓ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ,
ਲੀਨ ਜਥਾਰੁਚ ਤ੍ਰਿਪਤੇ ਖਾਇਓ,
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ, ਨਾਲ ਬੈਠਿਆਂ ਨੇ ਵੀ ਪ੍ਰਸ਼ਾਦਾ ਛਕਿਆ। ਹਾਂਜੀ,
ਲੇ ਜਲ ਹਾਥ ਪਖਾਰਨ ਕਰੇ,
ਹਾਂਜੀ,
ਅਨੇਕ ਬਚਨ ਕਰ ਔਰ ਮੁੱਦ ਭਰੇ,
ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਕੀ ਸੀਗਾ ਜੀ, ਪ੍ਰਸ਼ਾਦਾ ਬੜੇ ਪ੍ਰੇਮ ਨਾਲ ਛਕਿਆ, ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਰਸੋਈਏ ਸਿੱਖ ਨੇ ਮਹਾਰਾਜ ਦੇ ਹੱਥ ਸੁੱਚੇ ਕਰਾਏ, ਮਹਾਰਾਜ ਨੇ ਹੱਥ ਸੁੱਚੇ ਕੀਤੇ ਜੀ। ਹਾਂਜੀ,
ਚੰਦ ਮੱਲ ਕੋ ਗੁਰੂ ਸਰਾਹਿਓ,
ਤੇ ਇਹਦੇ ਵਿੱਚੋਂ ਚੰਦ ਮੱਲ ਦੀ ਗੁਰੂ ਸਾਹਿਬ ਨੇ ਬੜੀ ਸਿਫਤ ਕੀਤੀ, ਭਾਈ ਚੰਦ ਮੱਲ ਤੇਰਾ ਨੇਕ ਸੁਭਾਅ, ਚੰਗਾ ਸੁਭਾਅ। ਕਹਿਣ ਲੱਗੇ ਗੁਰੂ ਸਾਹਿਬ ਨੂੰ ਪਤਾ ਲੱਗ ਜਾਂਦਾ, ਗੱਜ ਕੇ ਆਖੋ ਵਾਹਿਗੁਰੂ, ਕਿਹੜਾ ਨੇਕ ਹੈਗਾ ਤੇ ਕਿਹੜਾ ਦੂਜਾ ਹੈਗਾ ਜੀ, ਬੰਦਾ ਲੱਖ ਯਤਨ ਕਰੇ। ਮਹਾਰਾਜ ਚੰਦ ਮੱਲ ਜੀ ਨੂੰ ਬੜਾ ਸਰਾਹ ਰਹੇ ਨੇ, ਭਾਈ ਤੂੰ ਬੜਾ ਗੁਰਮੁਖ ਹੈ, ਬੜਾ ਚੰਗਾ ਹੈ। ਹਾਂਜੀ,
ਸੁੰਦਰ ਸਹਿਤ ਦਰਸ ਬਹੁ ਚਾਹਿਓ,
ਜੋ ਤੁਸੀਂ ਦਰਸ਼ਨ ਕੀਤੇ ਨੇ ਆ ਕੇ, ਸੰਗਤ ਦੇ ਦਰਸ਼ਨ ਕੀਤੇ, ਚੰਗੇ ਭਾਗ ਨੇ ਤੇਰੇ। ਹਾਂਜੀ,
ਬੜੀ ਨਿਸਾ ਬੀਤੀ ਘਰ ਜਾਵੋ,
ਹੁਣ ਉਹ ਦੋਵਾਂ ਨੂੰ ਗੁਰੂ ਸਾਹਿਬ ਕਹਿਣ ਲੱਗੇ, ਮਹਾਰਾਜ ਕਹਿੰਦੇ ਭਾਈ ਰਾਤ ਬਹੁਤ ਹੋ ਗਈ ਹੈ ਤੇ ਤੁਸੀਂ ਹੁਣ ਘਰ ਜਾਓ। ਕਹਿਣ ਲੱਗੇ ਆਰਾਮ ਕਰੋ। ਹਾਂਜੀ,
ਕਰ ਬਿਸਰਾਮ ਨੀਂਦ ਸੁਖ ਪਾਵੋ,
ਜਾਓ ਰਾਤ ਪੈ ਗਈ, ਮਹਾਰਾਜ ਕਹਿੰਦੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਘਰ ਜਾਓ, ਨੀਂਦ ਲਓ, ਸੁਖ ਲਓ। ਕਹਿਣ ਲੱਗੇ ਹਾਂਜੀ,
ਹੱਥ ਜੋੜ ਤਬ ਦੋਨੋ ਕਹੇ,
ਗੱਜ ਕੇ ਆਖੋ ਵਾਹਿਗੁਰੂ। ਦੋਵਾਂ ਨੇ ਹੱਥ ਜੋੜਦੇ ਸੱਚੇ ਪਾਤਸ਼ਾਹ ਅੱਗੇ ਤੇ ਬੇਨਤੀ ਕੀਤੀ। ਹਾਂਜੀ,
ਸਕਲ ਜਾਮਨੀ ਤੁਮ ਢਿੱਗ ਰਹੇ,
ਮਹਾਰਾਜ ਭਾਗਾਂ ਦੇ ਨਾਲ ਇਹ ਰਾਤ ਆਈ ਹੈ, ਤੁਸੀਂ ਆਏ ਹੋ ਗੋਇੰਦਵਾਲ ਸਾਹਿਬ ਵਿੱਚ, ਭਾਗਾਂ ਨਾਲ ਇਹ ਰਾਤ ਆਈ ਹੈ ਤੇ ਅੱਜ ਦੀ ਰਾਤ ਵੀ ਜੇ ਆਪਣੇ ਘਰ ਜਾ ਕੇ ਸੌਣਾ ਤੇ ਕੀ ਫਾਇਦਾ ਹੈਗਾ। ਕਹਿਣ ਲੱਗੇ ਇਹਨਾਂ ਦੀ ਗੱਲਾਂ, ਵਾਹਿਗੁਰੂ ਕਿਰਪਾ ਹੀ ਕਰੇ ਜੀ, ਦਇਆ ਹੀ ਕਰੇ, ਬੰਦੇ ਨੂੰ ਸ੍ਰੇਸ਼ਟ ਬੁੱਧੀ ਬਖਸ਼ੇ। ਇੱਥੋਂ ਆਉਂਦੇ ਬੜੇ ਪ੍ਰੇਮੀ ਜੀ, ਉਹ ਅਜੇ ਵਿਚਾਰੇ ਘਰੋਂ ਵੀ ਨਹੀਂ ਤੁਰੇ ਹੁੰਦੇ ਜੀ, ਤੇ ਨਾ ਸਾਨੂੰ ਪਹਿਲਾਂ ਹੀ ਫੋਨ ਕਰਨ ਲੱਗ ਪੈਂਦੇ ਵੀ ਦਰਬਾਰ ਸਾਹਿਬ ਆਏ ਤੇ ਰਾਤ ਰਹਿਣ ਵਾਸਤੇ ਕਮਰਾ ਬੁੱਕ ਕਰਾ ਦਿਓ। ਤੇ ਮੈਂ ਬੜੇ ਵਾਰੀ ਕਹਿੰਦਾ ਵੀ ਭਾਈ ਇੰਨੀ ਦੂਰੋਂ ਆਏ, ਚੇ ਇੱਕ ਰਾਤ ਪਰਿਕਰਮਾ 'ਚ ਵੀ ਸੌਂ ਕੇ ਵੇਖੋ, ਚਲੋ ਸੌਣਾ ਕਿ ਉੱਥੇ ਤਾਂ ਸਾਰੀ ਰਾਤ ਜਗਰਾਤਾ ਹੀ ਰਹਿੰਦਾ ਜੀ, ਪਰ ਤੇ ਜੇ ਕਮਰਿਆਂ 'ਚ ਹੀ ਰਹਿਣਾ ਤਾਂ ਫਿਰ ਘਰ ਹੀ ਰਹੋ, ਫਿਰ ਘਰ ਹੀ ਰਹੋ। ਉੱਥੋਂ ਹੀ ਟੱਲੀਆਂ ਖੜਕਾ ਦਿੰਦੇ, ਫੋਨ ਖੜਕਾ ਦਿੰਦੇ ਨੇ, ਜਿਨ੍ਹਾਂ ਦੀ ਟੋਰ ਹੁੰਦੀ ਆ ਉਹ 'ਤੇ ਬੜੀ ਟੋਰ ਮਾਰਦੇ ਜੀ ਆ ਕੇ। ਹਾਂਜੀ, ਤੇ ਬੱਸ ਜੀ ਸਾਡੀ ਚੱਲਦੀ ਜੀ, ਅਸੀਂ ਕਮਰਾ ਬੁੱਕ ਕਰਾਇਆ, ਉੱਤੋਂ ਇਹੋ ਜਿਹੇ ਕਮਰਾ ਦੇਣ ਵਾਲੇ ਹੈਗੇ ਜੀ, ਉਹ ਤਾਂ ਵੈਸੇ ਛੇਤੀ ਕਿਸੇ ਨੂੰ ਕਮਰਾ ਨਹੀਂ ਦਿੰਦੇ। ਗੱਜ ਕੇ ਆਖੋ ਵਾਹਿਗੁਰੂ, ਇਹ ਵੈਸੇ ਨਹੀਂ ਛੇਤੀ ਕਮਰਾ ਦਿੰਦੇ, ਤੇ ਲੈਣ ਵਾਲੇ ਵੀ ਬੜੇ ਤਕੜੇ ਹੈਗੇ ਜੀ, ਉਹ ਵੀ ਵੱਡੀਆਂ ਵੱਡੀਆਂ ਸਿਫਾਰਿਸ਼ਾਂ ਪਾਉਂਦੇ ਤੇ ਸਾਰਾ ਗੁਰੂ ਘਰ ਆ ਕੇ ਧਿਆਨ ਕਮਰੇ 'ਚ ਹੀ ਵੜਿਆ 'ਚ ਰਹਿੰਦਾ ਵੀ ਸਾਨੂੰ ਕਮਰਾ ਚਾਹੀਦਾ, ਸਾਰਾ ਧਿਆਨ ਇਸੇ 'ਚ ਹੀ ਰਹਿੰਦਾ। ਰਹਿੰਦਾ ਕਿ ਨਹੀਂ ਰਹਿੰਦਾ ਜੀ? ਰਹਿੰਦਾ ਜੀ। ਤੇ ਕਿਸੇ ਇੱਕ ਰਾਤ ਉਹਨਾਂ ਨੂੰ ਬੇਨਤੀ ਕਰੀ ਵੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਰਹਿ ਕੇ ਵੀ ਵੇਖੋ ਵੀ ਇੱਥੇ ਕਿਹੜੇ ਕਿਹੜੇ ਸੁੱਖ ਵਰਤਦੇ ਨੇ, ਇੱਥੇ ਕਿਹੜੀ ਕਿਹੜੀ ਕਲਾ ਵਰਤਦੀ ਹੈ। ਭਾਗਾਂ ਨਾਲ ਰਾਤ ਆਈ ਹੈ, ਤੁਸੀਂ ਇਸ ਸਥਾਨ 'ਤੇ ਆਏ ਹੋ। ਸੰਗਤ ਜੀ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਘਰ 'ਤੇ ਰੋਜ਼ ਹੀ ਸੌਂਦੇ ਹਾਂ। ਗੱਜ ਕੇ ਆਖੋ ਵਾਹਿਗੁਰੂ। ਘਰ 'ਤੇ ਰੋਜ਼ ਹੀ ਰਾਤ ਸੌਂਦੇ ਹਾਂ, ਭਾਗਾਂ ਨਾਲ ਰਾਤ ਆਈ ਹੈ, ਅੱਜ ਸਾਨੂੰ ਆਪਣੇ ਕੋਲ ਰਹਿਣ ਦਿਓ ਮਹਾਰਾਜ, ਤੁਹਾਡੇ ਲਾਗੇ ਰਹਿਣਾ। ਹਾਂਜੀ,
ਚਿਰੰਕਾਲ ਤੇ ਮੇਲ ਹਮਾਰਾ।
ਬੜੇ ਲੰਮੇ ਸਮੇਂ ਬਾਅਦ ਅੱਜ ਮੇਲ ਹੋਇਆ ਸੱਚੇ ਪਾਤਸ਼ਾਹ, ਬੜੇ ਲੰਮੇ ਸਮੇਂ ਬਾਅਦ। ਹਾਂਜੀ,
ਰਹੇ ਸਮੀਪ ਸੁਖ ਲਹੇ ਉਦਾਰਾ।
ਤੇ ਅਸੀਂ ਨੀ ਘਰ ਜਾਣਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਅਸੀਂ ਨੀ ਅੱਜ ਆਪਣੇ ਘਰਾਂ ਵਿੱਚ ਜਾਣਾ, ਕਮਰਿਆਂ ਵਿੱਚ ਜਾਣਾ, ਅੱਜ ਤੇ ਤੁਹਾਡੀ ਹਜ਼ੂਰੀ ਵਿੱਚ ਰਹਿ ਕੇ ਰਾਤ ਜਾਗ ਕੇ ਆਨੰਦ ਲੈਣਾ। ਹਾਂਜੀ,
ਦੁਰਲੱਭ ਸੇਵ ਆਪ ਕੀ ਪਾਇਨ।
ਮਹਾ ਮਹਾ ਦੁਰਲੱਭ ਸੇਵਾ ਆਪ ਜੀ ਦੀ ਪ੍ਰਾਪਤ ਹੋਈ ਹੈ, ਦੁਰਲੱਭ ਸੇਵਾ। ਗੁਰਮੁਖੋ ਹੋਰ ਸੇਵਾਵਾਂ ਤੇ ਬੜੀਆਂ ਹੈਗੀਆਂ ਜੀ, ਗੁਰੂ ਦੀ ਸੇਵਾ ਦੁਰਲੱਭ ਹੈਗੀ ਜੀ। ਮਹਾਰਾਜ ਤੁਹਾਡੀ ਦੁਰਲੱਭ ਸੇਵਾ ਮਹਾਰਾਜ ਪ੍ਰਾਪਤ ਹੋਣੀ ਸਾਨੂੰ। ਹਾਂਜੀ,
ਨਿਸਮੈ ਕਰੈ ਰਹੇ ਹੋਏ ਪਾਵਨ।
ਗੱਜ ਕੇ ਆਖੋ ਵਾਹਿਗੁਰੂ। ਸਾਰੀ ਰਾਤ ਸੇਵਾ ਕਰਾਂਗੇ ਤੇ ਤੁਹਾਡੇ ਦਰਸ਼ਨ ਕਰ ਕਰਕੇ ਪਾਵਨ ਹੋ ਜਾਂਗੇ ਪਾਵਨ। ਮਹਾਰਾਜ ਕਰੋ ਕਿਰਪਾ, ਦਇਆ ਕਰੋ। ਇਹ ਨਾ ਆਖੋ ਵੀ ਹੁਣ ਘਰ ਰਹੋ ਤੇ ਸਾਨੂੰ ਇੱਥੇ ਰਹਿਣ ਦਿਓ। ਚਲੋ ਜਿਹਦੀ ਜ਼ਿੰਮੇਵਾਰੀ ਹੋ ਤੇ ਠੀਕ ਹੈ, ਬਾਕੀਆਂ ਦਾ ਬਹੁਤਾ ਧਿਆਨ ਹੁੰਦਾ ਵੀ ਪਹੁੰਚ ਜਾਈਏ ਛੇਤੀ, ਪਹੁੰਚ ਜਾਈਏ। ਤੇ ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਵੀ ਸੰਗਤ ਜੀ ਘਰ ਉੱਥੇ ਹੀ ਰਹਿੰਦਾ ਬੰਦੇ ਦਾ ਜੀ। ਹਾਂਜੀ, ਘਰ ਨੇ ਕਿਹੜਾ ਬਦਲ ਜਾਣਾ, ਤੁਰ ਕੇ ਦੂਜੇ ਮੁਹੱਲੇ ਚਲ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਜੇ ਤੇ ਘਰ ਤੁਰ ਕੇ ਕਿਤੇ ਚਲ ਜਾਂਦਾ ਫਿਰ ਚਲ ਜਿਆ ਕਰੋ। ਜਿਹਨੂੰ ਬਹੁਤ ਜ਼ਰੂਰੀ ਕੰਮ ਹੈ ਉਹਦਾ ਤਾਂ ਠੀਕ ਹੈ। ਹਾਂਜੀ, ਬਹੁਤ ਜ਼ਰੂਰੀ ਨਾ ਜਾਇਆ ਨਹੀਂ ਸਰਦਾ, ਜਾਇਆ ਨਹੀਂ, ਜਾਣ ਤੋਂ ਬਗੈਰ ਨਹੀਂ ਸਰਦਾ। ਗੁਰੂ ਕੇ ਸਿੱਖ ਕਹਿਣ ਲੱਗੇ, ਮਹਾਰਾਜ ਅੱਜ ਘਰ ਜਾਣ ਦੀ ਗੱਲ ਨਾ ਕਰੋ। ਮੈਂ ਬੀਬੀਆਂ ਨੂੰ ਨਹੀਂ ਕਹਿਣ ਦਿਆ, ਮੇਰੇ ਨਾਲ ਬਾਅਦ 'ਚੋਂ ਇਹਨਾਂ ਲੜਨ ਪੈ ਜਾਣਾ। ਕੱਢ ਕੇ ਆਖੋ ਵਾਹਿਗੁਰੂ। ਇਹਨਾਂ ਕਹਿਣਾ ਵੀ ਇਹੀ ਜਾ ਕੇ ਛਕਾਉਣਾ ਹੁੰਦਾ ਪ੍ਰਸ਼ਾਦਾ ਤੇ ਤੂੰ ਗਿਆਨ ਘੋਟੀ ਜਾਣਾ ਬਹਿ ਕੇ, ਇਹਨਾਂ ਇਸ ਤਰ੍ਹਾਂ ਵੀ ਕਹਿ ਦੇਣਾ। ਹਾਂਜੀ, ਤੇ ਸੰਗਤ ਜੀ ਇਹ ਗੁਰੂ ਕਿਰਪਾ ਕਰੇ, ਜਿੰਨਾ ਕੋਈ ਵੱਧ ਸਮਾਂ ਰਹੇਗਾ ਉਹਦਾ ਓਨੀ ਕਿਸਮਤ ਉਜਾਗਣੀ, ਓਨੇ ਪੁੰਨ ਬਣਨੇ, ਓਨੀ ਰੱਬ ਦੀ ਮਿਹਰ ਵਰਤਣੀ ਜੀ ਉਹ ਤੇ। ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਦੋਵੇਂ ਕਹਿਣ ਲੱਗੇ, ਮਹਾਰਾਜ ਅੱਜ ਰਾਤ ਤੁਹਾਡੇ ਕੋਲ ਹੀ ਰਹਿਣਾ, ਮਹਾਰਾਜ ਨਹੀਂ ਜਾਣਾ ਅੱਜ ਰਾਤ। ਹਾਂਜੀ,
ਤਬ ਸਨਮਾਨ ਦੋਹਨ ਕੋ ਦੀਨ।
ਮਹਾਰਾਜ ਨੇ ਦੋਵਾਂ ਨੂੰ ਬੜਾ ਸਨਮਾਨ ਦਿੱਤਾ, ਭਾਈ ਤੁਸੀਂ ਬੜੇ ਚੰਗੇ ਹੋ, ਬੜੀ ਚੰਗੀ ਗੱਲ ਕੀਤੀ ਤੁਸੀਂ। ਹਾਂਜੀ,
ਜੁਗ ਪਰਿਅੰਕ ਮੰਗਵਾਵਨ ਕੀਨ।
ਗੁਰੂ ਸਾਹਿਬ ਨੇ ਆਪਣੇ ਬਰਾਬਰ ਦੇ ਦੋ ਪਲੰਘੇ ਡਵਾਏ ਕਹਿਣ, ਮਹਾਰਾਜ ਕਹਿੰਦੇ ਪਲੰਘੇ ਡਾਓ ਇਹਨਾਂ ਵਾਸਤੇ। ਹਾਂਜੀ,
ਚੰਦ ਮਲ ਸੁੰਦਰ ਪਉ ਡਾਏ।
ਗੱਜ ਕੇ ਆਖੋ ਵਾਹਿਗੁਰੂ। ਦੋਵਾਂ ਨੂੰ ਸਾਧ ਸੰਗਤ ਜੀ ਸੋਹਣੇ ਮੰਜਿਆਂ ਤੇ ਆਰਾਮ ਕਰਵਾਇਆ ਜੀ। ਹਾਂਜੀ,
ਸਭ ਸੰਗਤ ਸੋ ਗੁਰ ਫਰਮਾਏ।
ਬਾਕੀ ਜਿੰਨੀ ਵੀ ਸੰਗਤ ਆਈ ਸੀ ਨਾ, ਬਾਕੀ ਸਾਰੀ ਸੰਗਤ ਨੂੰ ਇਸ ਤਰ੍ਹਾਂ ਆਖਿਆ,
ਨਿਜ ਨਿਜ ਸਦਨ ਜਾਏ ਸੁਖ ਪਾਵੋ।
ਮਹਾਰਾਜ ਨੇ ਕਿਹਾ ਭਾਈ ਬਾਕੀ ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਆਪਣੇ ਆਪਣੇ ਘਰ ਜਾ ਕੇ ਕੁਝ ਸਮਾਂ ਆਰਾਮ ਕਰੋ, ਦਿਨੇ ਕਥਾ ਕੀਰਤਨ ਦੇ ਦੀਵਾਨ ਸੱਜਣਗੇ, ਦਿਨੇ ਆਇਓ। ਹਾਂਜੀ,
ਪਏ ਪ੍ਰਭਾਤ ਬਹੁਰ ਸਭ ਆਵੋ।
ਦਿਨ ਚੜੇਗਾ, ਦਿਨੇ ਸਾਰੇ ਆ ਜਿਓ ਕਹਿਣ ਲੱਗੇ, ਹੁਣ ਕੁਝ ਸਮਾਂ ਘਰ ਜਾ ਕੇ ਆਰਾਮ ਕਰੋ। ਹਾਂਜੀ,
ਮਾਨ ਹੁਕਮ ਸਭ ਗਮਨੇ ਧਾਮੂ।
ਤੇ ਸਾਰੇ ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਦਾ ਬਚਨ ਕਰਕੇ, ਬਚਨ ਮੰਨ ਕੇ ਘਰ ਗਏ। ਪਰ ਜਾਣ ਦਾ ਤਰੀਕਾ ਵੇਖ ਲਓ, ਗੱਜ ਕੇ ਆਖੋ ਵਾਹਿਗੁਰੂ। ਉਹ ਕਿਵੇਂ ਆਪਣੇ ਘਰ ਜਾ ਰਹੇ ਜੀ, ਉਹ ਵੀ ਸੁਣੋ। ਹਾਂਜੀ,
ਗੁਰ ਜਸ ਉਚਰਤ ਕੀਏ ਬਿਸਰਾਮੂ।
ਹਾਂਜੀ, ਗੁਰੂ ਸਾਹਿਬ ਦਾ ਜਸ ਕਰਦੇ ਹੋਇਆ, ਸਿਫਤਾਂ ਕਰਦੇ ਹੋਇਆ ਘਰ ਜਾ ਰਹੇ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਬੜਾ ਅਸਰ ਹੈਗਾ ਜੀ, ਬੰਦਾ ਗੁਰੂ ਕੋਲੋਂ ਆਏ ਤੇ ਜਾਣ ਲੱਗਿਆ ਰਸਤੇ ਵਿੱਚ ਵੀ ਗੁਰੂ ਜੀ ਦੀਆਂ ਸਿਫਤਾਂ ਕਰੇ ਜੀ, ਸੌਣ ਤੱਕ ਸਿਫਤਾਂ ਹੀ ਕਰੀ ਜਾਏ। ਹਾਂਜੀ, ਤੇ ਮਾਫ ਕਰਿਓ, ਇੱਥੋਂ ਬਾਹਰ ਨਿਕਲਦੇ ਹਾਂ ਸਾਰੀ ਜੋ ਹਾਲ ਹੁੰਦਾ ਸਾਨੂੰ ਪਤਾ। ਗੱਜ ਕੇ ਆਖੋ ਵਾਹਿਗੁਰੂ। ਚਾਹੀਦਾ ਤੇ ਵੀ ਵਾਹਿਗੁਰੂ 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 ਕਰਦੇ ਹਾਂ ਘਰ ਜਾਣਾ ਜੀ। ਹਾਂਜੀ, ਉਹਦਾ ਵੀ ਬੜਾ ਵਧੀਆ ਫਲ ਹੈਗਾ ਜੀ। ਉਹ ਫਿਰ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਸਿਫਤ ਕਰਦੀਆਂ ਹੈ। ਬੜੇ ਭਾਗਾਂ ਨਾਲ ਗੁਰੂ ਸਾਹਿਬ ਸਾਡੇ ਨਗਰ 'ਚ ਆਏ ਨੇ, ਗੁਰੂ ਸਾਹਿਬ ਦੇ ਦਰਸ਼ਨ ਹੋਏ ਨੇ। ਸੰਗਤਾਂ ਨਾ ਜੀ ਜਸ ਕਰਦੀਆਂ ਕਰਦੀਆਂ ਘਰ ਪਹੁੰਚੀਆਂ, ਸਾਰਿਆਂ ਨੇ ਆਰਾਮ ਕੀਤਾ ਘਰਾਂ ਵਿੱਚ ਜਾ ਕੇ। ਹਾਂਜੀ,
ਬੜੇ ਪਰੇ ਅੰਕ ਪੌੜ ਗੁਰ ਗਏ,
ਗੁਰੂ ਵੱਡੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ। ਫਿਰ ਪਲੰਘਾ ਜਿਹੜਾ ਡਾਇਆ ਸੀ, ਗੁਰੂ ਸਾਹਿਬ ਦਾ ਪਲੰਘਾ ਥੋੜ੍ਹਾ ਵੱਡਾ ਹੁੰਦਾ ਸੀ, ਕਾਰਨ ਪਤਾ ਕੀ ਹੈ, 7.5 ਫੁੱਟ ਤੇ ਕੱਦ ਹੀ ਸੀ ਸੱਚੇ ਪਾਤਸ਼ਾਹ ਦਾ ਜੀ, ਤੇ ਫਿਰ ਬੈੱਡ ਵੀ ਓਡਾ ਹੀ ਵੱਡਾ ਹੋਣਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਨਾ ਜੀ ਪਲੰਘੇ ਉੱਤੇ ਆਰਾਮ ਕਰਨ ਲੱਗ ਪਏ। ਹਾਂਜੀ,
ਦੁਆ ਸਿੱਖ ਸੇਵਾ ਹਿੱਤ ਥਿਤ ਭਏ,
ਤੇ ਗੱਤ ਕੇ ਆਖੋ ਵਾਹਿਗੁਰੂ। ਨਾਲ ਆਏ ਸਿੱਖਾਂ ਵਿੱਚੋਂ ਨਾ ਜੀ 2 ਸਿੱਖ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਲੱਗੇ। ਧਿਆਨ ਨਾਲ ਸੁਣਿਓ ਕੀ ਕਰਦੇ ਜੀ। ਹਾਂਜੀ,
ਪੌਣ ਕਰਤ ਇੱਕ ਬੀਜਨ ਸਾਥ,
ਕਿਉਂ ਗਰਮੀਆਂ ਦੇ ਦਿਨ ਸੀ, ਮਹਾਰਾਜ ਪਲੰਘੇ ਤੇ ਆਰਾਮ ਕਰਨ ਦੇ, ਇੱਕ ਸਿੱਖ ਆਇਆ ਬਾਹਰੋਂ ਆਇਆ ਤੰਬੂ ਵਿੱਚ, ਉਹਨੇ ਹੱਥ ਵਿੱਚ ਪੱਖਾ ਫੜਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੱਖਾ ਚੱਲਣ ਲੱਗ ਪਿਆ ਜੀ, ਪੱਖਾ ਚੱਲਣ ਲੱਗਿਆ। ਪੁਰਾਤਨ ਸਮੇਂ ਵਿੱਚ ਬੜੀ ਵੱਡੀ ਸੇਵਾ ਸੀਗੀ ਜੀ, ਹੁਣ ਤੇ ਪੱਖੇ ਹੀ ਸੇਵਾ ਲੁੱਟ ਲੈਂਦੇ ਜੀ, ਹੁਣ ਗਾਂ ਔਰ ਤੋਂ ਅੱਗੇ ਆ ਗਏ ਸੀ, ਪਰ ਪੁਰਾਤਨ ਸਮੇਂ ਵਿੱਚ ਪੱਖਾ ਚੱਲਣ ਦੀ ਬੜੀ ਵੱਡੀ ਸੇਵਾ ਸੀ, ਬੜੀ ਵੱਡੀ ਸੇਵਾ ਸੀ। ਭਾਗਾਂ ਵਾਲਾ ਸਿੱਖ ਮਹਾਰਾਜ ਆਰਾਮ ਕਰਨ ਲੱਗ ਪਏ, ਗੁਰੂ ਕਾ ਸਿੱਖ ਪੱਖਾ ਚੱਲਣ ਲੱਗ ਪਿਆ ਮਹਾਰਾਜ ਨੂੰ। ਹਾਂਜੀ,
ਦਤੀਓ ਚਰਨ ਪਲੋਟਤ ਹਾਥ,
ਕਿੱਡੇ ਵੱਡੇ ਭਾਗ ਹੋਣਗੇ ਦੂਜੇ ਸਿੱਖ ਦੇ ਜੀ। ਦੂਜੇ ਸਿੱਖ ਨੇ ਨਾ ਜੀ ਮਹਾਰਾਜ ਦੇ ਚਰਨ ਫੜ ਕੇ ਕੁੱਟਣ ਲੱਗ ਪਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਕਿਤੇ ਗੁਰੂ ਦੇ ਚਰਨਾਂ ਦਾ ਵੀ ਧਿਆਨ ਧਰਿਆ ਕਰੋ। ਹਾਂਜੀ, ਇਹਨਾਂ ਸਾਰੀਆਂ ਗੱਲਾਂ ਨਾ ਜੀ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵਾਲਾ ਆ ਜੇ, ਪ੍ਰੇਮ ਨਾਲ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਨਾ ਜੀ ਦੋ ਇੱਕ ਸਿੱਖ ਮਹਾਰਾਜ ਦੇ ਚਰਨ ਘੁੱਟਣ ਲੱਗ ਪਿਆ ਜੀ, ਚਰਨ ਘੁੱਟਣ ਲੱਗ ਪਿਆ, ਇੱਕ ਸਿੱਖ ਮਹਾਰਾਜ ਨੂੰ ਪੱਖਾ ਚੱਲਣ ਲੱਗ ਪਿਆ। ਹਾਂਜੀ,
ਚਾਂਪੀ ਕਰਤ ਪ੍ਰੇਮ ਤੇ ਸੋਈ,
ਤੇ ਵੱਧੋ ਰੋਟੀ ਨੀ ਕਰਨ ਦਿਆ ਜੀ, ਬੜੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਚਾਂਪੀ ਕਰਨ ਦਿਆ ਹੈਗਾ ਜੀ, ਚਰਨ ਘੁੱਟ ਰਿਹਾ ਸੀ। ਮੇਰੇ ਵੱਡੇ ਭਾਗ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਮਿਲੀ ਹੈ। ਹਾਂਜੀ,
ਸ਼੍ਰੀ ਗੁਰ ਨਿੰਦਰਾ ਕੀ ਬਸ ਹੋਈ,
ਉਧਰੋਂ ਗੁਰੂ ਸਾਹਿਬ ਸਰੀਰਕ ਸੁਭਾਅ, ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਆਰਾਮ ਦੀ ਅਵਸਥਾ ਵਿੱਚ ਚਲੇ ਗਏ। ਹਾਂਜੀ,
ਹੁਤੇ ਉਨੀਂਦੇ ਦੁਆ ਨਿਸਕੇਰੇ,
ਤੇ 2 ਰਾਤਾਂ ਹੋ ਗਈਆਂ ਸਨ, ਇੱਕ ਰਾਤ ਤੇ ਜੰਗ ਕੀਤਾ, ਦੂਜੀ ਰਾਤ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦ ਕਾਰਜ ਕਰਾਇਆ ਜੀ। 2 ਰਾਤਾਂ ਲਗਾਤਾਰ ਗੁਰੂ ਸਾਹਿਬ ਜਾਗੇ, 2 ਦਿਨਾਂ ਤੋਂ ਬਾਅਦ ਅੱਜ ਗੁਰੂ ਸਾਹਿਬ ਆਰਾਮ ਕਰਨ ਦੇ ਸਨ। ਤੇ ਸੰਗਤ ਜੀ, ਗੁਰੂ ਸਾਹਿਬ ਆਰਾਮ ਕਰਦੇ ਹੋਣ ਤੇ ਇਹ ਨਹੀਂ ਸਮਝਣਾ ਚਾਹੀਦਾ ਵੀ ਗੁਰੂ ਸਾਹਿਬ ਸੌਂ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਕਿਉਂ, ਪਿੱਛੇ ਜੇ ਤੁਸੀਂ ਕਥਾ ਸੁਣੀ, ਸਾਈਂ ਦਾਸ ਜੀ ਦੇ ਘਰ ਵਿੱਚ ਬੀਬੀ ਰਾਮੋ ਜੀ ਮਹਾਰਾਜ ਜੀ ਨੂੰ ਪੱਖਾ ਚੱਲਣ ਦਏ ਸੀ, ਤੇ ਸਾਈਂ ਦਾਸ ਜੀ ਚਰਨ ਘੁੱਟਣ ਦਏ ਸੀ, ਸਾਰੇ ਕਹਿਣ ਗੁਰੂ ਸਾਹਿਬ ਸੌਂ ਗਏ ਨੇ, ਆਪਾਂ ਤੇ ਇਹੋ ਕਹਿੰਦੇ ਹਾਂ। ਅਚਾਨਕ ਹੀ ਗੁਰੂ ਸਾਹਿਬ ਦੇ ਕੇਸਾਂ ਵਿੱਚੋਂ ਜਲ ਵਹਿਣ ਲੱਗ ਪਿਆ, ਇਹ ਕਥਾ ਤੁਸੀਂ ਸੁਣੀ ਸਾਰਿਆਂ ਨੇ। ਰਾਮੋ ਜੀ ਤੇਜ਼ੀ ਨਾਲ ਪੱਖਾ ਚੱਲਣ ਲੱਗ ਪਏ, ਵੀ ਹਰੇ ਪਸੀਨਾ ਆਉਣ ਲੱਗ ਪਿਆ। ਸਾਈਂ ਦਾਸ ਜੀ ਨੇ ਇਸ਼ਾਰਾ ਕੀਤਾ, ਇਹ ਪਸੀਨਾ ਨਹੀਂ ਹੈ, ਇਹ ਗੁਰੂ ਸਾਹਿਬ ਜੀ ਦੇ ਕੇਸਾਂ ਵਿੱਚੋਂ ਸਮੁੰਦਰ ਦਾ ਜਲ ਵਹਿ ਰਿਹਾ। ਇਸ ਸਮੇਂ ਇੱਕ ਸਿੱਖ ਦਾ ਬੇੜਾ ਡੁੱਬ ਰਿਹਾ, ਉਹਦਾ ਬੇੜਾ ਡੁੱਬਣ ਦਿਆ ਉਹਨੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ, ਸਤਿਗੁਰੂ ਸਾਡੇ ਵਾਸਤੇ ਇੱਥੇ ਲੰਮੇ ਪਏ ਨੇ, ਪਰ ਉਹਦਾ ਬੇੜਾ ਵੀ ਪਾਰ ਕਰਨ ਦਏ ਨੇ ਮਹਾਰਾਜ। ਸੰਗਤ ਜੀ, ਇਹ ਨਾ ਸਮਝਿਓ ਗੁਰੂ ਸਾਹਿਬ ਸੌਂ ਜਾਂਦੇ, ਜਿੱਦਣ ਗੁਰੂ ਸਾਹਿਬ ਸੌਂਗੇ ਉਦਣ ਸਾਡਾ ਕੀ ਬਣੇਗਾ ਜੀ, ਸਾਡਾ ਕੀ ਬਣੇਗਾ। ਹਾਂਜੀ, ਗੁਰੂ ਸਾਹਿਬ ਨਾ ਜੀ ਸਾਰਿਆਂ ਨੂੰ ਇਉਂ ਲੱਗਣ ਦਿਆ ਵੀ ਜਿਵੇਂ ਆਰਾਮ ਦੀ ਅਵਸਥਾ ਵਿੱਚ ਹੈ। ਹਾਂਜੀ,
ਸੁੰਦਰ ਚੰਦਮਲ ਤਬ ਹੇਰੇ,
ਤੇ ਚੰਦਮਲ ਜੀ ਬਹੁਤ ਪ੍ਰੇਮ ਨਾਲ ਦੇਖ ਰਹੇ ਨੇ ਉਹਨਾਂ ਦੋਵਾਂ ਗੁਰੂ ਕੇ ਸਿੱਖਾਂ ਨੂੰ। ਹਾਂਜੀ,
ਕਰੇ ਪਰਸ ਪਰ ਜੰਗ ਪ੍ਰਸੰਗ,
ਤੇ ਆਪਸ ਵਿੱਚ ਜੰਗ ਦੀਆਂ ਗੱਲਾਂ ਕਰਨ ਲੱਗ ਪਏ ਵੀ ਕਿੱਡਾ ਵੱਡਾ ਜੰਗ ਜਿੱਤ ਕੇ ਆਏ ਨੇ ਸੱਚੇ ਪਾਤਸ਼ਾਹ। ਹਾਂਜੀ,
ਸ਼੍ਰਮਤ ਅਹੈ ਤੁਰਕਨ ਗਨ ਭੰਗ,
ਤੇ ਇਹਨੇ ਤੁਰਕਾਂ ਨੂੰ ਮਾਰ ਕੇ ਆਏ, ਆਖਿਰ ਸਰੀਰਕ ਥਕਾਵਟ ਤੇ ਹੁੰਦੀ ਹੈ, ਗੱਜ ਕੇ ਆਖੋ ਵਾਹਿਗੁਰੂ। ਉਹ ਇਹ ਗੱਲਾਂ ਸੋਚਣ ਦਏ ਜੀ। ਹਾਂਜੀ,
ਕਰਿਓ ਮਹਾਬਲ ਕਈ ਹਜ਼ਾਰ,
ਕਈ ਹਜ਼ਾਰਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਕਈ ਹਜ਼ਾਰਾਂ ਨਾਲ ਜੰਗ ਕਰਕੇ ਆਏ ਹਨ। ਹਾਂਜੀ,
3 ਜਾਮ ਮੈਂ ਕੀਨ ਸੰਘਾਰ,
ਐਡੀ ਵੱਡੀ ਜੰਗ 3 ਪਹਿਰਾਂ ਵਿੱਚ ਗੁਰੂ ਸਾਹਿਬ ਸੰਘਾਰ ਕਰਕੇ ਆਏ ਸਾਰਿਆਂ ਦਾ। ਹਾਂਜੀ,
ਕਹਿਤਾ ਗੁਰਥੇ ਸ਼ਾਂਤ ਸਰੂਪ
ਹਾਂਜੀ
ਸ਼ਸਤਰ ਧਰੇ ਕਿਹ ਰੀਤ ਅਨੂਪ
ਤੇ ਦੋਵੇਂ ਹੁਣ ਗੱਲਾਂ ਕਰ ਰਹੇ ਨੇ ਕਹਿਣ ਲੱਗੇ ਵੇਖੋ ਇਹ ਪਹਿਲੇ ਗੁਰੂ ਸਾਹਿਬ ਸ਼ਾਂਤ ਸਰੂਪ ਸਨ ਇਹ ਵੀ ਪੂਜਣ ਯੋਗ ਨੇ ਪਰ ਇਹਨਾਂ ਨਵੀਂ ਰੀਤ ਧਾਰਨ ਕੀਤੀ ਨਵੀਂ ਰੀਤ ਵੀ ਬੜੀ ਜ਼ਰੂਰੀ ਸੀਗੀ ਜੀ ਗੱਜ ਕੇ ਆਖੋ ਵਾਹਿਗੁਰੂ ਇਹ ਸਤਿਗੁਰੂ ਜੀ ਨੇ ਨਵੀਂ ਰੀਤ ਧਾਰਨ ਕੀਤੀ ਹੈ ਹਾਂਜੀ
ਜਿਸ ਪ੍ਰਕਾਰ ਧਾਰੇ ਹਥਿਆਰ
ਹਾਂਜੀ
ਤੈਸੇ ਕਰੇ ਤੁਰਕ ਸੰਘਾਰ
ਇਹਨਾਂ ਤੁਰਕਾਂ ਨਾਲ ਹੋਣਾ ਹੀ ਇਸੇ ਤਰ੍ਹਾਂ ਚਾਹੀਦਾ ਇਹ ਬੜੇ ਅਭਿਮਾਨੀ ਨੇ ਜੋ ਗੁਰੂ ਸਾਹਿਬ ਕਰ ਰਹੇ ਮਹਾਰਾਜ ਸਭ ਸਤ ਕਰ ਰਹੇ ਨੇ ਉਹ ਲਾਗੇ ਪਲੰਘਿਆਂ ਤੇ ਬੈਠੇ ਗੱਲਾਂ ਕਰ ਰਹੇ ਜੀ ਹਾਂਜੀ
ਸਫਲ ਕਰੇ ਉਹ ਬਲ ਸ਼ਸਤਰਨ ਧਰਨ ਕੋ
ਹਾਂਜੀ
ਸਭ ਤੇ ਅਧਿਕ ਰਣੇ ਓਰਣ ਗਨ ਕੋ
ਹਾਂਜੀ
ਸੰਗ ਸੁਭਟ ਸਿੱਖ ਸੇ ਬਡਭਾਗੇ
ਹਾਂਜੀ
ਜੇਨ ਕੀ ਸੇਵਾ ਮੋਹ ਲਾਗੇ
ਗੱਜ ਕੇ ਆਖੋ ਵਾਹਿਗੁਰੂ ਗੁਰੂ ਸਾਹਿਬ ਨੇ ਸ਼ਸਤਰ ਪਹਿਨੇ ਵੀ ਸਫਲ ਕਰ ਲਏ ਨੇ ਤੇ ਫਿਰ ਦੋਵੇਂ ਗੱਲਾਂ ਕਰ ਰਹੇ ਨੇ ਵੀ ਵੇਖੋ ਕਿੱਡੇ ਵੱਡੇ ਭਾਗ ਨੇ ਇਹਨਾਂ ਸਿੱਖਾਂ ਦੇ ਕਹਿਣ ਲੱਗੇ ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਜੰਗ ਕਰਦੇ ਨੇ ਗੁਰੂ ਸਾਹਿਬ ਜੀ ਵਾਸਤੇ ਸ਼ਹੀਦ ਹੋ ਗਏ ਉਹਨਾਂ ਸਿੱਖਾਂ ਦੇ ਤੇ ਬੜੇ ਵੱਡੇ ਭਾਗ ਨੇ ਹਾਂਜੀ
ਮਰੇ ਜੰਗ ਸੇ ਸੁਰਗ ਸਧਾਰੇ
ਜਿਹੜੇ ਤੇ ਮਰ ਗਏ ਨੇ ਭਾਵ ਸ਼ਹੀਦ ਹੋ ਗਏ ਨੇ ਉਹ ਤੇ ਸੱਚਖੰਡ ਨੂੰ ਪਹੁੰਚ ਗਏ ਨੇ ਹਾਂਜੀ
ਜਿੱਤੇ ਸਾਥ ਹੈ ਸੇਵਕ ਮਾਏ
ਤੇ ਜਿਹੜੇ ਨਾਲ ਹਨ ਵੇਖੋ ਕਿਵੇਂ ਸੇਵਾ ਕਰ ਰਹੇ ਕਹਿਣ ਲੱਗੇ ਕਿੱਡੇ ਪ੍ਰੇਮ ਨਾਲ ਸੇਵਾ ਕਰ ਰਹੇ ਨੇ ਹਾਂਜੀ
ਇਨ ਦੋਨੋ ਸਿੱਖਣ ਦਿਸ਼ ਦੇਖੋ
ਗੱਜ ਕੇ ਆਖੋ ਵਾਹਿਗੁਰੂ ਉਹਨਾਂ ਦੀ ਲਾਗੇ ਪਲੰਘਿਆਂ ਤੇ ਬੈਠੇ ਗੱਲਾਂ ਕਰਨ ਲੱਗ ਪਏ ਕਹਿਣ ਲੱਗੇ ਵੇਖਾਂ ਹਾਂ ਦੋਵੇਂ ਸਿੱਖ ਕਿਵੇਂ ਸੇਵਾ ਕਰਨ ਦੇ ਇੱਕ ਪੱਖਾ ਚੱਲੀ ਜਾ ਰਿਹਾ ਸੱਚੇ ਪਾਤਸ਼ਾਹ ਨੂੰ ਦੂਜਾ ਮਹਾਰਾਜ ਜੀ ਦੇ ਚਰਨ ਘੁੱਟ ਰਿਹਾ ਇਹਨਾਂ ਦੋਵੇਂ ਸਿੱਖਾਂ ਨੂੰ ਵੇਖੋ ਕਿਵੇਂ ਪਿਆਰ ਨਾਲ ਸੇਵਾ ਕਰਨ ਦੇ ਸਿੱਖ ਨਹੀਂ ਥੱਕੇ ਜੀ ਪਰ ਉਹਨਾਂ ਨੂੰ ਪਤਾ ਸੀ ਵੀ ਇਹ ਸੇਵਾ ਲੱਭਦੀ ਹੈ ਕਿਤੇ ਇਹ ਬੜੀ ਨਿੱਜੀ ਸੇਵਾ ਹੈਗੀ ਹੈ ਗੱਜ ਕੇ ਵਾਹਿਗੁਰੂ ਸਾਰੇ ਨਹੀਂ ਇਹ ਸੇਵਾ ਕਰਦੇ ਬੜੀ ਨਿੱਜੀ ਸੇਵਾ ਅਤੇ ਬੜੀ ਖਾਸ ਸੇਵਾ ਹੈਗੀ ਜੀ ਇਹ ਹਾਂਜੀ ਕਹਿਣ ਲੱਗੇ ਵੇਖੋ ਦੋਵੇਂ ਸਿੱਖ ਕਿੱਡੇ ਭਾਗਾਂ ਵਾਲੇ ਕਿਵੇਂ ਡਟੇ ਨੇ ਸੇਵਾ ਵਿੱਚ ਜੀ ਹਾਂਜੀ
ਕਰਤ ਸੇਵਕੋ ਪ੍ਰੇਮ ਵਿਸ਼ੇਖੋ
ਕਿੰਨੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕਰ ਰਹੇ ਨੇ ਦੋਵੇਂ ਬਚਨ ਕਰ ਰਹੇ ਆਪਸ ਵਿੱਚ ਇੱਕ ਬੰਨੇ ਦੋ ਬਚਨ ਕਰ ਰਹੇ ਇੱਕ ਬੰਨੇ ਦੋ ਸੇਵਾ ਕਰ ਰਹੇ ਜੀ ਹਾਂਜੀ
ਚੰਦ ਮਲ ਸੁਣੀਐ ਤੇ ਠਾਨ
ਹਾਂਜੀ
ਸੇਵਕ ਮਾਨ ਨਹੀਂ ਕੁਛ ਆਨ
ਤੇ ਗੱਜ ਕੇ ਆਖੋ ਵਾਹਿਗੁਰੂ ਫਿਰ ਆਖੋ ਫਿਰ ਚੰਦਮਲ ਜੀ ਨੇ ਬਚਨ ਕੀਤਾ ਕਹਿਣ ਲੱਗੇ ਬਾਬਾ ਜੀ ਇਸ ਦੁਨੀਆਂ ਵਿੱਚ ਗੁਰੂ ਦੀ ਸੇਵਾ ਦੇ ਬਰਾਬਰ ਹੋਰ ਕੋਈ ਵੀ ਵਸਤੂ ਨਹੀਂ ਹੈਗੀ ਕਹਿਣ ਲੱਗੇ ਸਤਿਗੁਰੂ ਜੀ ਦੀ ਸੇਵਾ ਕਰਨੀ ਔਰ ਇਸ ਤਰ੍ਹਾਂ ਦੀ ਸੇਵਾ ਕਰਨੀ ਇਹ ਤੇ ਰਾਜੇ ਨੇ ਰਾਜੇ ਕਹਿਣ ਲੱਗੇ ਜਿਹੜੇ ਇਸ ਤਰ੍ਹਾਂ ਦੀ ਸੇਵਾ ਕਰਨੇ ਸੱਚੀ ਗੱਲ 'ਚ ਸਾਡਾ ਪੰਥ ਇਹਨਾਂ ਦਿਆਲੂ ਇਹ ਤਾਂ ਘੋੜੇ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬੀ ਬਖਸ਼ ਦਿੰਦਾ ਜੀ ਇਹਨਾਂ ਦਿਆਲੂ ਪੰਥ ਹੈ ਜੀ ਕਹਿਣ ਲੱਗੇ ਚਰਨ ਘੁੱਟ ਰਹੇ ਤੇ ਰਾਜੇ ਨੇ ਰਾਜੇ ਹੈ ਐਡੀ ਵੱਡੀ ਸੇਵਾ ਕਰਨ ਦੇ ਸੇਵਾ ਦੇ ਬਰਾਬਰ ਤੇ ਹੋਰ ਕੁਝ ਨਹੀਂ ਹੈਗਾ ਹਾਂਜੀ
ਚੰਦ ਮਲ ਸੁਣੀਐ ਤੇ ਹਿਠਾਨ
ਹਾਂਜੀ
ਸੇਵਕ ਮਾਨ ਨਹੀਂ ਕੁਛ ਆਨ
ਹਾਂਜੀ
ਪਰਮ ਪਦਾਰਥ ਸੇਵਾ ਹੈ
ਹਾਂਜੀ
ਸੇਵਾ ਕਰੇ ਸਕਲ ਫਲ ਲਹੈ
ਤੇ ਸਭ ਤੋਂ ਵੱਡਾ ਪਦਾਰਥ ਪ੍ਰਾਪਤ ਗੁਰੂ ਦੀ ਸੇਵਾ ਹੈ ਤੇ ਸੇਵਾ ਵਿੱਚੋਂ ਹੀ ਸਾਰੇ ਫਲ ਪ੍ਰਾਪਤ ਹੁੰਦੇ ਨੇ ਇਹ ਸਿੱਖ ਕਿੱਡੇ ਪ੍ਰੇਮ ਨਾਲ ਸੇਵਾ ਕਰ ਰਹੇ ਨੇ ਗੱਜ ਕੇ ਆਖੋ ਵਾਹਿਗੁਰੂ ਤੇ ਹੁਣ ਆਪਾਂ ਇਮਾਨਦਾਰੀ ਨਾਲ ਵੇਖੀਏ ਆਪਣੇ ਮਨਾਂ ਵਿੱਚ ਪੂਰੀ ਇਮਾਨਦਾਰੀ ਨਾਲ ਸੋਚੀਏ ਅਸੀਂ ਕਿਹੜੀ ਕਿਹੜੀ ਸੇਵਾ ਕਰਦੇ ਰੋਜ਼ ਦੀ ਇਮਾਨਦਾਰੀ ਨਾਲ ਜੀ ਥੋੜ੍ਹੀ ਬਾਤ ਵੱਧ ਕਰੋ ਇਮਾਨਦਾਰੀ ਨਾਲ ਜੀ ਵੀ ਆਪਾਂ ਕਿਹੜੀ ਕਿਹੜੀ ਸੇਵਾ ਰੋਜ਼ ਕਰਦੇ ਹਾਂ ਕੀ ਕੋਈ ਝਾੜੂ ਮਾਰਦੇ ਹਾਂ ਕੋਈ ਬਰਤਨ ਸਾਫ਼ ਕਰਦੇ ਹਾਂ ਕੋਈ ਚੌਰ ਸਾਹਿਬ ਕਰਦੇ ਹਾਂ ਜਾਂ ਕਿਸੇ ਹੋਰ ਦਾ ਭਲਾ ਕਰਦੇ ਹਾਂ ਕਿਹੜੀ ਸੇਵਾ ਕਰਦੇ ਪ੍ਰੇਮ ਨਾਲ ਅੱਜ ਸਿੱਖਿਆ ਲੈ ਕੇ ਜਾਇਓ ਗੱਜ ਕੇ ਆਖੋ ਵਾਹਿਗੁਰੂ ਛੂੰ ਦਿੱਤੇ ਆਉਂਦੇ ਹਾਂ ਤੇ ਛੂੰ ਹੀ ਦਿੱਤੇ ਜਾਂਦੇ ਹਾਂ ਜੀ ਮਾਫ਼ ਕਰਿਓ ਆਉਣਾ ਚੰਗੀ ਗੱਲ ਹੈ ਤੇ ਜਾਣਾ ਵੀ ਚੰਗੀ ਗੱਲ ਹੈ ਆ ਕੇ ਕਥਾ ਕੀਰਤਨ ਸੁਣਨਾ ਬੜੀ ਵੱਡੀ ਗੱਲ ਹੈ ਪਰ ਹੋਰ ਕੋਈ ਸੇਵਾ ਕਰਦੇ ਹਾਂ ਕੋਈ ਚਾਦਰ ਝਾੜਦੇ ਹਾਂ ਗੁਰੂ ਘਰ ਆ ਕੇ ਕੋਈ ਝਾੜੂ ਮਾਰਦੇ ਹਾਂ ਹਾਂਜੀ ਸਾਧ ਸੰਗਤ ਜੀ ਸਿੱਖਿਆ ਕਰੀਏ ਸਿੱਖਿਆ ਕਰੀਏ ਉਹ ਦੋਵੇਂ ਬੈਠੇ ਗੱਲਾਂ ਕਰਨ ਦੇ ਵੀ ਇਸ ਦੁਨੀਆਂ ਵਿੱਚ ਸੇਵਕਾਂ ਨੂੰ ਬੜਾ ਬੜਾ ਵੱਡਾ ਮਾਣ ਪ੍ਰਾਪਤ ਹੁੰਦਾ ਕਿੱਡੀ ਸੇਵਾ ਪ੍ਰੇਮ ਨਾਲ ਕਰ ਰਹੇ ਨੇ। ਹਾਂਜੀ,
ਸਰਬ ਗੁਰਨ ਸੇਵਾ ਕੋ ਚੀਨ,
ਹਾਂਜੀ,
ਨਿਜ ਪਦ ਉੱਚੋ ਸੇਵਕ ਦੀਨ।
ਸਾਰੇ ਗੁਰੂ ਸਾਹਿਬਾਂ ਨੇ ਸੇਵਕਾਂ ਦੀ ਬੜੀ ਇੱਜ਼ਤ ਕੀਤੀ ਹੈ। ਜਿਹੜੇ ਸੇਵਾ ਕਰਦੇ ਨੇ, ਗੁਰੂ ਸਾਹਿਬ ਨੇ ਉਹਨਾਂ ਨੂੰ ਬਹੁਤੇ ਬਹੁਤੇ ਵੱਡੇ ਵਰ ਦਿੱਤੇ ਜੀ। ਬਾਬਾ ਜੀ ਭਾਈ ਮੰਝ ਜੀ ਨੇ ਸੇਵਾ ਕੀਤੀ ਨਾ ਜੀ, ਅਤੇ ਗੁਰੂ ਅਰਜਨ ਸਾਹਿਬ ਗਲੇ ਨਾਲ ਲਾ ਕੇ ਕਹਿਣ ਲੱਗੇ, ਮੰਝ ਜੀ ਮੈਨੂੰ ਭੱਟਾਂ ਨੇ ਜਹਾਜ਼ ਆਖਿਆ, ਮੈਂ ਤੁਹਾਨੂੰ ਜਹਾਜ਼ ਕਹਿੰਦਾ। ਕਹਿਣ ਲੱਗੇ ਗੁਰ ਕਲਯੁੱਗ ਜਹਾਜ਼ ਅਰਜਨ ਗੁਰੂ, ਕਲਯੁੱਗ ਦੇ ਜਹਾਜ਼ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਅਤੇ ਮਹਾਰਾਜ ਕਹਿੰਦੇ, ਮੰਝ ਜੀ ਤੁਸੀਂ ਵੀ ਗੁਰੂ ਕੇ ਬੋਹਿਤ ਹੋ, ਤੁਸੀਂ ਵੀ ਗੁਰੂ ਕੇ ਜਹਾਜ਼ ਹੋ, ਜਿਹੜਾ ਧੰਨ ਤੁਹਾਨੂੰ ਧੰਨ ਆਖੇਗਾ ਉਹ ਵੀ ਤਰੇਗਾ। ਕਹਿਣ ਲੱਗੇ ਉਹ ਵੀ ਤਰੇਗਾ। ਦੋਵੇਂ ਸਿੱਖ ਆਪਸ ਵਿੱਚ ਬਾਤਾਂ ਕਰ ਰਹੇ, ਕਿੰਨੀਆਂ ਚੰਗੀਆਂ ਗੱਲਾਂ ਕਰਨ ਦੇ ਵੇਖੋ। ਹਾਂਜੀ, ਕਹਿਣ ਲੱਗੇ ਸਾਰੇ ਪਹਿਲੇ ਵੀ ਗੁਰੂ ਸਾਹਿਬਾਂ ਨੇ ਸੇਵਕਾਂ ਨੂੰ ਬਹੁਤ ਮਾਣ ਦਿੱਤਾ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਉੱਤੇ ਬੜੇ ਖੁਸ਼ ਰਹੇ ਸੱਚੇ ਪਾਤਸ਼ਾਹ। ਹਾਂਜੀ,
ਹਮ ਤੇ ਨਹਿ ਅਬ ਸੇਵਕ ਰਾਮੈ,
ਤੇ ਸਾਡੇ ਕੋਲੋਂ ਵੇਖੋ ਸੇਵਾ ਨਹੀਂ ਕਰਾ ਰਹੇ। ਗੱਜ ਗਿਆ ਆਖੋ ਵਾਹਿਗੁਰੂ। ਏਡਾ ਵੱਡਾ ਸੇਵਕਾਂ ਦਾ ਫਲ ਤੇ ਸਾਨੂੰ ਪਲੰਘੇ ਡਾ ਦਿੱਤੇ ਨੇ, ਸਾਨੂੰ ਤਾਂ ਸੇਵਾ ਹੀ ਨਹੀਂ ਕਰਨ ਦਿੰਦੇ। ਹਾਂਜੀ,
ਜਿਸ ਸੇਵਾ ਤੇ ਸਭ ਕੁਛ ਪਾਵੇ,
ਜਿਸ ਸੇਵਾ ਨੂੰ ਕਰਕੇ ਸਾਰਾ ਕੁਝ ਹੀ ਪ੍ਰਾਪਤ ਹੋਣਾ, ਸਾਨੂੰ ਤਾਂ ਸੇਵਾ ਹੀ ਨਹੀਂ ਕਰਨ ਦਿੰਦੇ। ਹਾਂਜੀ,
ਇਮ ਚਰਚਾ ਆਪਸ ਮੈਂ ਕਹੇ,
ਇਸ ਪ੍ਰਕਾਰ ਆਪਸ ਵਿੱਚ ਚਰਚਾ ਕਰ ਰਹੇ ਜੀ। ਹਾਂਜੀ,
ਗੁਰ ਸਰੂਪ ਬਿਲੋਕਤ ਰਹੇ,
ਤੇ ਸਾਰੀ ਰਾਤ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਹੇ ਜੀ। ਹਾਂਜੀ,
ਰਹੀ ਜਾਮਨੀ ਜਾਮ ਸਵਾ, ਜਬ
ਉਧਰੋਂ ਸਵਾ ਪਹਿਰ ਰਾਤ ਰਹਿ ਗਈ ਜੀ। ਹਾਂਜੀ,
ਸ਼੍ਰੀ ਹਰਗੋਬਿੰਦ ਨੀਂਦ ਤਜੀ ਤਬ,
ਆਪਾਂ ਤੇ ਇਹੋ ਹੀ ਕਹਿਣਾ ਵੀ ਗੁਰੂ ਸਾਹਿਬ ਸੁੱਤੇ ਹੀ ਗਏ ਤੇ ਉੱਠ ਗਏ, ਪਰ ਗੁਰੂ ਦੀਆਂ ਗੁਰੂ ਹੀ ਜਾਣਦੇ ਜੀ, ਸੱਚੇ ਪਾਤਸ਼ਾਹ ਦੀਆਂ ਸੱਚੇ ਪਾਤਸ਼ਾਹ ਹੀ ਜਾਣਦੇ ਵੀ ਉਹ ਆਰਾਮ ਕਰਨ ਦੇ ਹੀ ਜਾਂ ਸੱਚਮੁੱਚ ਗੁਪਤ ਰੂਪ ਵਿੱਚ ਸਿੱਖਾਂ ਦਾ ਭਲਾ ਕਰਨ ਦਾ ਇਹ ਸੀ, ਇਹ ਤੇ ਗੁਰੂ ਸਾਹਿਬ ਹੀ ਜਾਣਦੇ। ਗੱਜ ਕੇ ਆਖੋ ਵਾਹਿਗੁਰੂ। ਕੱਲ ਇੱਕ ਪ੍ਰਸੰਗ ਆਰੰਭ ਕੀਤਾ ਸੀ ਨਾਮ ਦੀ ਮਹਿਮਾ ਕਰਦਿਆਂ ਕਰਦਿਆਂ, ਉਹ ਕੁਦਰਤੀ ਕਥਾ ਆਰੰਭ ਹੋ ਗਈ, ਉਹ ਪੂਰੀ ਨਹੀਂ ਸੀ। ਉਹ ਭਾਈ ਚੰਦਰਹਾਂਸ ਦੀ ਜੀ, ਚੰਦਰਹਾਂਸ ਦਾ ਨਾਮ ਗੁਰਬਾਣੀ 'ਚ ਆਉਂਦਾ, ਕੱਲ ਵੀ ਗੱਲ ਕੀਤੀ ਸੀ। ਚੰਦਰਹਾਂਸ ਦਾ ਮਾਂ ਪਿਓ ਰਾਜਾ ਸੀ, ਰਾਜਾ ਅਤੇ ਰਾਣੀ ਸੀ, ਚਲੋ ਮ੍ਰਿਤਿਊ ਹੋ ਗਈ। ਉਹ ਨਿੱਕੇ ਜਿਹੇ ਬੱਚੇ ਨੂੰ ਨਾ ਨੌਕਰ ਰਾਣੀ ਚੁੱਕ ਕੇ ਦੂਜੀ ਰਿਆਸਤ ਦੇ ਵਿੱਚ ਮੰਦਰ ਵਿੱਚ ਛੱਡ ਆਈ। ਦੂਜੀ ਰਿਆਸਤ ਦਾ ਜਿਹੜਾ ਰਾਜਾ ਸੀ ਉਹ ਬੜਾ ਧਾਰਮਿਕ ਸੀ, ਅਤੇ ਉਹਦੇ ਘਰ ਧੀ ਸੀ, ਪੁੱਤ ਨਹੀਂ ਸੀ ਹੈਗਾ ਜੀ। ਉਹਦਾ ਵਜ਼ੀਰ ਸੀ ਨਾ, ਉਹਦਾ ਨਾਂ ਸੀ ਧ੍ਰਿਸ਼ਟ ਬੁੱਧੀ ਜੀ। ਗੱਜ ਕੇ ਆਖੋ ਵਾਹਿਗੁਰੂ। ਧ੍ਰਿਸ਼ਟ ਬੁੱਧੀ ਕਾਹਦਾ ਸੀ, ਭ੍ਰਿਸ਼ਟ ਬੁੱਧੀ ਸੀ ਜੀ, ਭ੍ਰਿਸ਼ਟ ਬੁੱਧੀ ਜੀ। ਉਹ ਚਾਹੁੰਦਾ ਸੀ ਵੀ ਰਾਜੇ ਘਰ ਕੋਈ ਪੁੱਤ ਨਹੀਂ ਹੈਗਾ ਅਤੇ ਮੈਂ ਰਾਜਾ ਬਣਾ ਜੀ। ਥੋੜ੍ਹਾ ਜਿਹਾ ਧਿਆਨ ਨਾਲ ਸੁਣ ਦਿਓ, ਇਹਨਾਂ ਬੜੀਆਂ ਪੁਰਾਤਨ ਕਥਾਵਾਂ ਲੰਬੀਆਂ ਹੁੰਦੀਆਂ ਜੀ। ਧ੍ਰਿਸ਼ਟ ਬੁੱਧੀ ਦੇ ਘਰ ਤਿੰਨ ਸੰਤਾਨਾਂ ਸਨ, ਇੱਕ ਦੋ ਬੱਚੇ ਸਨ, ਇੱਕ ਬੱਚੀ ਸੀ। ਬੱਚਿਆਂ ਦਾ ਨਾਂ ਸੀ ਅੰਬਾਲੀ, ਇੱਕ ਪੁੱਤਰ ਦਾ ਨਾਂ ਸੀ ਮਦਨ, ਅਤੇ ਬੱਚੀ ਦਾ ਨਾਂ ਸੀ ਬਿਖਿਆ। ਜਿਹੜਾ ਤਾਂ ਸੀ ਅੰਬਾਲੀ ਉਹ ਤਾਂ ਮੰਦ ਬੁੱਧੀ ਸੀਗੀ ਜੀ, ਅਤੇ ਮਦਨ ਜਿਹੜਾ ਸੀ ਨਾ ਉਹ ਥੋੜ੍ਹਾ ਚੁਸਤ ਚਲਾਕ ਸੀ। ਬਿਖਿਆ ਰਾਜੇ ਦੀ ਧੀ ਦੇ ਬਰਾਬਰ ਦੀ ਉਮਰ ਦੀ ਸੀ, ਅਤੇ ਕੱਲ੍ਹ ਤੁਸੀਂ ਸੁਣਿਆ ਰਾਜੇ ਨੇ ਕਰਾਇਆ ਜੱਗ, ਅਤੇ ਧ੍ਰਿਸ਼ਟ ਬੁੱਧੀ ਕੋਲ ਬੈਠਾ ਵੱਡੇ ਮਹਾਤਮਾ ਕੋਲ, ਉਹਨੇ ਪੁੱਛਿਆ ਵੀ ਕੋਈ ਖਾਸ ਗੱਲ ਸੁਣਾਓ। ਉਹ ਕਹਿਣ ਲੱਗਾ ਜਿਹੜਾ ਬੱਚਾ ਲਾਗੇ ਬੈਠਾ ਨਾ, ਚੰਦਰਹਾਂਸ ਵੀ ਗਿਆ ਸੀ ਨਿੱਕੀ ਉਮਰ ਵਿੱਚ, ਚੰਦਰਹਾਂਸ ਨੂੰ ਕਿਸੇ ਮਹਾਂਪੁਰਸ਼ ਨੇ ਨਾਮ ਜਪਣ ਦੀ ਜੁਗਤੀ ਦੱਸੀ ਸੀਗੀ ਜੀ। ਬਸ ਉਹ ਨਾਮ ਜਪਣ ਲੱਗ ਪਿਆ, ਅਵਸਥਾ ਬਣ ਗਈ, ਰੱਬ ਦੀ ਮਿਹਰ ਨਾਲ ਪ੍ਰਾਪਤੀ ਹੋ ਗਈ, ਅੰਦਰ ਨੂੰ ਸਕੂਨ ਮਿਲਣ ਲੱਗ ਪਿਆ। ਨਾਮ ਜਪਣ ਵਾਲਿਆਂ ਦਾ ਚਿਹਰਾ, ਉੱਠਣ ਦਾ ਤਰੀਕਾ, ਖਲੋਣ ਦਾ ਤਰੀਕਾ ਬਹੁਤ ਕੁਝ ਦੱਸ ਦਿੰਦਾ ਵੀ ਇਹਨਾਂ ਦੇ ਅੰਦਰ ਗੱਲਬਾਤ ਹੈਗੀ ਹੈ। ਉਸ ਮਹਾਂਪੁਰਸ਼ ਨੇ ਆਖਿਆ ਵੀ ਧ੍ਰਿਸ਼ਟ ਬੁੱਧੀ, ਆਹ ਜਿਹੜਾ ਬੱਚਾ ਹੈਗਾ ਨਾ, ਇਹਨੇ ਤੇਰਾ ਵੀ ਜਵਾਈ ਬਣਨਾ ਹੀ, ਇਹਨੇ ਰਾਜੇ ਦਾ ਵੀ ਜਵਾਈ ਬਣਨਾ ਹੀ, ਅਤੇ ਸੱਚੀ ਗੱਲ ਇਸ ਰਿਆਸਤ ਦਾ ਮਾਲਕ ਬਣਨਾ ਹੀ। ਧ੍ਰਿਸ਼ਟ ਬੁੱਧੀ ਦੇ ਅੱਗੇ ਉਹ ਖੜਕਣ ਲੱਗ ਪਿਆ ਵੀ ਰਾਜਾ ਤਾਂ ਮੈਂ ਬਣਨਾ, ਪਰ ਇਹ ਵੀ ਗੱਲ ਦਾ ਪਤਾ ਸੀਗਾ ਵੀ ਇਹ ਮਹਾਂਪੁਰਸ਼ ਜੋ ਬੋਲਦੇ ਉਹ ਸੱਚ ਹੋ ਜਾਂਦਾ, ਇਹ ਵੀ ਗੱਲ ਪਤਾ ਸੀ। ਕੱਲ੍ਹ ਤੁਸੀਂ ਸੁਣਿਆ ਵੀ ਉਹ ਚੰਦਰਹਾਂਸ ਨੂੰ ਮਾਰਨ ਵਾਸਤੇ ਬੰਦੇ ਘੱਲੇ ਜੀ। ਚੰਦਰਹਾਂਸ ਨੂੰ ਜਦੋਂ ਆਖਿਆ ਨਾ ਤੈਨੂੰ ਮਾਰਨ ਲੱਗੇ, ਉਹਨੇ ਕਿਹਾ ਮੈਨੂੰ ਰੱਬ ਦਾ ਨਾਮ ਘੜੀ ਜਪ ਲੈਣ ਦਿਓ। ਚੰਦਰਹਾਂਸ ਰੱਬ ਦੀ ਸਿਫਤ ਗਾਉਣ ਲੱਗ ਪਿਆ। ਉਧਰੋਂ ਜਿਨ੍ਹਾਂ ਨੇ ਮਾਰਨਾ ਸੀ ਉਹਨਾਂ ਦੇ ਅੰਦਰ ਦਇਆ ਪੈਦਾ ਹੋ ਗਈ। ਉਹ ਕਹਿੰਦੇ ਵੀ ਐਡਾ ਵਧੀਆ ਬੱਚਾ, ਧ੍ਰਿਸ਼ਟ ਬੁੱਧੀ ਮਾੜਾ ਜਿਹਨੇ ਮਾਰਨ ਘੱਲਿਆ। ਤੇ ਧ੍ਰਿਸ਼ਟ ਬੁੱਧੀ ਨੇ ਆਖਿਆ ਸੀ ਵੀ ਕੋਈ ਸਰੀਰ ਦਾ ਇੱਕ ਅੱਧਾ ਅੰਗ ਲੈ ਆਇਓ ਵੀ ਉਹ ਮਰ ਗਿਆ। ਉਹਨਾਂ ਜਦੋਂ ਚੰਦਰਹਾਂਸ ਦੇ ਚਰਨ ਵੇਖੇ ਨਾ ਜੀ, ਦੋਵਾਂ ਪੈਰਾਂ 'ਚ ਇੱਕ ਇੱਕ ਉਂਗਲ ਵੱਧ ਹੈਗੀ ਜੀ। ਰੱਬ ਦੀ ਮਿਹਰ ਵੇਖੋ ਕੁਦਰਤੀ ਜੀ, ਉਹਨਾਂ ਇੱਕ ਇੱਕ ਉਂਗਲ ਵੱਡੀ ਤੇ ਲੈ ਗਏ। ਧ੍ਰਿਸ਼ਟ ਚੰਦਰਹਾਂਸ ਨੂੰ ਆਖਿਆ ਵੀ ਸਾਨੂੰ ਮਾਫ਼ ਕਰ ਦੇ, ਅਸੀਂ ਤੇਰੇ ਨਾਲ ਧੱਕਾ ਕੀਤਾ। ਧ੍ਰਿਸ਼ਟ ਬੁੱਧੀ ਸੋਚੇ ਵੀ ਮਰ ਗਿਆ। ਉਦੋਂ ਦੂਜੀ ਰਿਆਸਤ ਦਾ ਰਾਜਾ ਆ ਗਿਆ। ਦੂਜੀ ਰਿਆਸਤ ਦੇ ਰਾਜੇ ਨੇ ਇਹ ਸੋਚਿਆ ਵੀ ਏਡਾ ਵਧੀਆ ਰੱਬ ਦਾ ਭਗਤ ਬੰਦਾ ਇਕੱਲਾ ਬੈਠਾ, ਉਹਨੇ ਉਹਨੂੰ ਆਪਣਾ ਮੁੱਤ ਬੰਨਾ ਪੁੱਤਰ ਬਣਾ ਲਿਆ। ਕੱਲ ਇੱਥੋਂ ਤੱਕ ਗੱਲ ਸੁਣੀ, ਨਾਮ ਦੀ ਮਹਿਮਾ ਦਾਸ ਕੱਲ ਕਰ ਰਿਹਾ ਸੀ, ਅੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਧ੍ਰਿਸ਼ਟ ਬੁੱਧੀ ਸੋਚੇ ਵੀ ਮਰ ਗਿਆ। ਜਿਹੜਾ ਦੂਜਾ ਰਾਜਾ ਆਪਣਾ ਮੁੱਤ ਬੁੰਨਾ ਪੁੱਤਰ ਬਣਾ ਕੇ ਲੈ ਕੇ ਗਿਆ ਸੀ ਨਾ ਜੀ, ਉਹਨੇ ਵੇਖਿਆ ਬੜਾ ਵਧੀਆ ਬੰਦਾ, ਉਹਨੇ ਵਧੀਆ ਵਧੀਆ ਗੁਣ ਸਿਖਾਏ ਜੀ ਚੰਦਰਹਾਂਸ ਨੂੰ, ਸ਼ਸਤਰ ਚਲਾਉਣੇ। ਚੰਦਰਹਾਂਸ ਦਾ ਗਲਾ ਬੜਾ ਵਧੀਆ ਸੀ ਤੇ ਗਾਉਂਦਾ ਬਹੁਤ ਵਧੀਆ ਸੀ। ਚੰਦਰਹਾਂਸ ਵੱਡਾ ਹੋ ਗਿਆ, ਉਹਦੀ ਆਸੇ ਪਾਸੇ ਸਿਫਤ ਫੈਲ ਗਈ ਵੀ ਚੰਦਰਹਾਂਸ ਬਹੁਤ ਵਧੀਆ ਗਾਉਂਦਾ ਜੀ। ਧ੍ਰਿਸ਼ਟ ਬੁੱਧੀ ਸੀ ਨਾ ਜਿਹੜਾ, ਉਹ ਵਿਚਰਦਾ ਵਿਚਰਦਾ ਆਪਣੇ ਇਲਾਕੇ ਵਿੱਚ ਦੂਜੀ ਰਿਆਸਤ ਵਿੱਚ ਗਿਆ। ਨਾਲੇ ਸੁਣਿਆ ਵੀ ਦੂਜੀ ਰਿਆਸਤ ਦੇ ਰਾਜੇ ਨੇ ਬੱਚਾ ਗੋਦ ਵਿੱਚ ਲਿਆ ਅਤੇ ਉਹ ਬੜਾ ਸੋਹਣਾ ਗਾਉਂਦਾ। ਉਹ ਜਦੋਂ ਵੇਖਣ ਗਿਆ ਉਹਦੀ ਬੁੱਧੀ ਉਸੇ ਵੇਲੇ, ਹੁਣ ਇਹੋ ਜਿਹੇ ਬੰਦੇ ਬੜੇ ਚਲਾਕ ਹੁੰਦੇ ਜੀ, ਉਹਨੇ ਉਸੇ ਵੇਲੇ ਵੇਖਿਆ ਵੀ ਇਹ ਤਾਂ ਉਹੀ ਮੁੰਡਾ ਜਿਹਨੂੰ ਮੈਂ ਮਾਰਨਾ ਸੀ, ਇਹ ਅਜੇ ਵੀ ਜਿਉਂਦਾ। ਗੱਜ ਕੇ ਆਖੋ ਵਾਹਿਗੁਰੂ। ਇਹ ਹੁਣ ਵੱਡੇ ਰਾਜੇ ਦਾ ਵਜ਼ੀਰ ਸੀਗਾ ਜੀ, ਦੂਜੀ ਰਿਆਸਤ ਦਾ ਰਾਜਾ ਥੋੜ੍ਹਾ ਛੋਟਾ। ਉਹਨੇ ਦਬਕਾ ਮਾਰਿਆ ਉਹਨੂੰ ਜਾ ਕੇ, ਵਜ਼ੀਰ ਨੇ ਕਹਿਣ ਲੱਗਾ ਤੂੰ ਕਿਹਦੀ ਆਗਿਆ ਤੇ ਇਹਨੂੰ ਪੁੱਤਰ ਬਣਾਇਆ, ਕਿਹਦੀ ਆਗਿਆ ਤੇ ਤੂੰ ਵੱਡੇ ਕੋ ਆਗਿਆ ਲਈ? ਕਹਿੰਦਾ ਨਹੀਂ। ਕਹਿਣ ਲੱਗਾ ਵੀ ਇਹਨੂੰ ਤੇ ਰਾਜੇ ਦੇ ਪੇਸ਼ ਹੋਣਾ ਪੈਣਾ। ਤੇ ਆਖਿਆ ਤੈਨੂੰ ਭਾਈ ਰਾਜੇ ਦੇ ਪੇਸ਼ ਹੋਣਾ ਪੈਣਾ, ਚੰਦਰਹਾਂਸ ਰੱਬ ਦਾ ਪਿਆਰਾ। ਉਹਨੇ ਕਿਹਾ ਠੀਕ ਹੈ, ਹੋ ਜਾਣਾ ਪੇਸ਼। ਪੁਰਾਤਨ ਸਮੇਂ ਵਿੱਚ ਲੋਕ ਬੜੇ ਭੋਲੇ, ਕਈ ਲੋਕ ਕਈ ਧ੍ਰਿਸ਼ਟ ਬੁੱਧੀ ਵਰਗੇ ਵੀ ਹੈਗੇ, ਬੜੇ ਭੋਲੇ ਤੇ ਬੜੇ ਵਧੀਆ ਹੁੰਦੇ ਸੀ। ਖਾਸ ਕਰਕੇ ਜਦੋਂ ਕੋਈ ਚਿੱਠੀ ਦੇ ਦਿੰਦਾ ਹੁੰਦਾ ਸੀ ਨਾ ਜੀ, ਤੇ ਪੜ੍ਹਦੇ ਨਹੀਂ ਹੁੰਦੇ ਜੀ। ਹਾਂਜੀ ਸੰਗਤ ਜੀ, ਉਹਨੇ ਚਿੱਠੀ ਲਿਖੀ ਜੀ ਧ੍ਰਿਸ਼ਟ ਬੁੱਧੀ ਨੇ। ਕਹਿਣ ਲੱਗਾ ਰਿਆਸਤ ਵਿੱਚ ਜਾ ਕੇ ਮਦਨ ਨਾਂ ਦਾ ਬੰਦਾ, ਉਹ ਤੈਨੂੰ ਰਾਜੇ ਨਾਲ ਮਿਲਾਏਗਾ, ਆਹ ਚਿੱਠੀ ਮਦਨ ਨੂੰ ਤੂੰ ਦੇਣੀ ਹੈ। ਮਦਨ ਉਹਦਾ ਸਕਾ ਪੁੱਤ ਸੀ ਵੱਡਾ। ਉਹਨੇ ਚਿੱਠੀ ਵਿੱਚ ਪਤਾ ਕੀ ਲਿਖਿਆ, ਵੇਖੋ ਰੱਬ ਦਾ ਨਾਮ ਕਿਵੇਂ ਸਹਾਇਤਾ ਕਰਦਾ। ਉਹਨੇ ਚਿੱਠੀ ਵਿੱਚ ਇਹ ਲਿਖਿਆ, ਹੋ ਸਕਦਾ ਤੁਸੀਂ ਇਹ ਗੱਲ ਪਹਿਲਾਂ ਨਾ ਸੁਣੀ ਹੋਵੇ। ਚਿੱਠੀ ਵਿੱਚ ਲਿਖਿਆ, ਪੁੱਤਰ ਮਦਨ, ਆਹ ਜਿਹੜਾ ਮੈਂ ਤੇਰੇ ਕੋਲ ਭੇਜ ਰਿਹਾ ਨਾ ਬੱਚਾ, ਨੌਜਵਾਨ ਲੜਕਾ, ਬਿਨਾਂ ਕਿਸੇ ਤੋਂ ਪੁੱਛਿਆ, ਬਿਨਾਂ ਕਿਸੇ ਨੂੰ ਦੱਸਿਆ, ਛੇਤੀ ਤੋਂ ਛੇਤੀ ਇਹਨੂੰ ਬਿੱਖ ਦੇ ਦੇ ਜੀ। ਬਿੱਖ ਕੀ ਹੁੰਦਾ ਜੀ? ਜ਼ਹਿਰ। ਗੱਜ ਕੇ ਆਖੋ ਵਾਹਿਗੁਰੂ। ਇਹਨੂੰ ਜ਼ਹਿਰ ਦੇ ਦੇ, ਕਹਿਣ ਲੱਗਾ। ਤੇ ਮਦਨ ਉਹ ਚੰਦਰਹਾਂਸ ਨੂੰ ਚਿੱਠੀ ਦੇ ਕੇ ਨਾ ਕਹਿਣ ਲੱਗਾ, ਮਦਨ ਨੂੰ ਜਾ ਕੇ ਮਿਲ, ਉਸ ਰਿਆਸਤ ਵਿੱਚ ਬੈਠਾ ਉਹ, ਖੋਲਣੀ ਨਹੀਂ ਚਿੱਠੀ। ਚੰਦਰਹਾਂਸ ਰੱਬ ਦੇ ਗੁਣ ਗਾਉਂਦਾ ਗਾਉਂਦਾ ਤੁਰ ਪਿਆ ਦੂਜੀ ਰਿਆਸਤ ਨੂੰ। ਦੂਜੀ ਰਿਆਸਤ ਵਿੱਚ ਜਦੋਂ ਪ੍ਰਵੇਸ਼ ਕੀਤਾ ਨਾ, ਉੱਥੇ ਬੜਾ ਸੋਹਣਾ ਬਾਗ ਸੀ, ਬਾਗ ਵਿੱਚ ਆਰਾਮ ਕਰਨ ਲੱਗ ਪਿਆ। ਉੱਥੇ ਹੀ ਧ੍ਰਿਸ਼ਟ ਬੁੱਧੀ ਦੀ ਲੜਕੀ ਤੇ ਰਾਜੇ ਦੀ ਲੜਕੀ ਦੋਵੇਂ ਸੈਰ ਕਰਨ ਦਈਆਂ ਸਨ ਜੀ। ਹੁਣ ਰਾਜੇ ਦੀ ਲੜਕੀ ਤੇ ਅੱਗੇ ਲੰਘ ਗਈ, ਧ੍ਰਿਸ਼ਟ ਬੁੱਧੀ ਦੀ ਲੜਕੀ ਖਲੋ ਗਈ। ਉਹਨੇ ਵੇਖਿਆ ਨੌਜਵਾਨ ਆਰਾਮ ਕਰਨ ਦਿਆ ਤੇ ਮੁੱਖੋਂ ਰਾਮ ਰਾਮ ਕਹਿ ਰਿਹਾ, ਸੁੱਤਾ ਪਿਆ ਵੀ ਰਾਮ ਦਾ ਨਾਮ ਜਪਣ ਦਿਆ। ਉਹਨੇ ਉਸੇ ਵੇਲੇ ਰੱਬ ਨੂੰ ਖਲੋ ਕੇ ਅਰਦਾਸ ਕੀਤੀ ਵੀ ਰੱਬਾ ਮੇਰਾ ਪਤੀ ਇਹੋ ਜਿਹਾ ਹੋਵੇ, ਤੇ ਨਾਲ ਹੀ ਅਰਦਾਸ ਕੀਤੀ ਵੀ ਇਹੋ ਜਿਹਾ ਕਿਉਂ, ਇਹ ਕਿਉਂ ਨਹੀਂ? ਉਹਨੂੰ ਆਪਣਾ ਪਤੀ ਮੰਨ ਲਿਆ ਜੀ। ਵੇਖਿਆ ਪੱਗ ਵਿੱਚ ਚਿੱਠੀ ਟੰਗੀ ਹੈ, ਪਹਿਲਾਂ ਮਨ ਵਿੱਚ ਵਿਚਾਰ ਕੀਤੀ ਵੀ ਕਿਸੇ ਦੀ ਚਿੱਠੀ ਨਹੀਂ ਪੜ੍ਹਨੀ ਚਾਹੀਦੀ, ਫਿਰ ਉਹ ਸੋਚਣ ਲੱਗੀ ਵੀ ਕਿਸੇ ਦੀ ਕੀ, ਹੁਣ ਤਾਂ ਮੈਂ ਪਤੀ ਮੰਨ ਲਿਆ ਇਹਨੂੰ। ਚਿੱਠੀ ਕੱਢ ਕੇ ਜਦੋਂ ਪੜ੍ਹੀ ਨਾ ਜੀ, ਉਹਨੇ ਕੱਢ ਕੇ ਆਖੋ ਵਾਹਿਗੁਰੂ। ਆਪਣੇ ਪਿਓ ਨੂੰ ਬੜੀਆਂ ਲਾਹਨਤਾਂ ਪਾਈਆਂ ਉਹਨੇ, ਲਿਖਾਈ ਮੇਰੇ ਪਿਓ ਦੀ ਤੇ ਲਿਖੀ ਮੇਰੇ ਭਰਾ ਨੂੰ। ਉਹਨੂੰ ਜਿਵੇਂ ਰੱਬ ਮਦਦ ਕਰਦਾ ਜੀ, ਉਹਨੇ ਪਤਾ ਕੀ ਕਰਤਾ ਜੀ ਚਿੱਠੀ ਵਿੱਚ, ਜਿੱਥੇ ਲਿਖਿਆ ਸੀ ਪੁੱਤਰ ਮਦਨ, ਆਹ ਜਿਹੜਾ ਤੇਰੇ ਕੋਲ ਮੈਂ ਨੌਜਵਾਨ ਘੱਲ ਰਿਹਾ, ਬਿਨਾਂ ਕਿਸੇ ਨੂੰ ਪੁੱਛਿਆ, ਬਿਨਾਂ ਕਿਸੇ ਨੂੰ ਦੱਸਿਆ, ਛੇਤੀ ਤੋਂ ਛੇਤੀ ਵਿਖ ਦੇ ਉਹਨੇ ਆੜੇ ਕੰਨਾਂ ਪਾ ਕੇ ਵਿਖਿਆ ਕਰਤਾ ਜੀ। ਤੇ ਵਿਖਿਆ ਦਾ ਮਤਲਬ ਉਹਦੀ ਭੈਣ ਸੀ, ਉਹਦੀ ਧੀ ਸੀਗੀ ਜੀ। ਜਾ ਕੇ ਉਹਨੇ ਨਾ ਜੀ ਉਹ ਵਾਪਸ ਚਿੱਠੀ ਪੱਗ 'ਚ ਰੱਖਤੀ। ਜਾ ਕੇ ਉਹਨੇ ਪੁੱਛਿਆ ਮਦਨ ਕੌਣ ਹੈ, ਮਿਲਿਆ। ਮਦਨ ਨੇ ਪੜ੍ਹਿਆ ਵੀ ਮੇਰੇ ਪਿਓ ਨੇ ਇਹ ਲਿਖਿਆ ਵੀ ਆਪਣੀ ਭੈਣੇ ਨੂੰ ਦੇ ਦੇ, ਭਾਵ ਵਿਆਹੁਣ ਦੀ ਗੱਲ ਕੀਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਅਤੇ ਸੰਗਤ ਜੀ ਉਹਨੇ ਉਸੇ ਵੇਲੇ ਬਿਨਾਂ ਕਿਸੇ ਨੂੰ ਦੱਸਿਆ, ਬਿਨਾਂ ਕਿਸੇ ਨੂੰ ਪੁੱਛਿਆ, ਰਾਤੋ ਰਾਤ ਆਪਣੀ ਭੈਣ ਦਾ ਵਿਆਹ ਕਰਾ ਦਿੱਤਾ ਜੀ। ਸਾਧੂ ਦਾ ਬੋਲ ਸੱਚਾ ਹੋ ਗਿਆ ਵੀ ਆਹ ਜਿਹੜਾ ਤੇਰਾ ਤੇਰੇ ਕੋਲ ਬੱਚਾ ਬੈਠਾ ਨਾ, ਉਹਨੇ ਸਭ ਤੋਂ ਪਹਿਲਾਂ ਤੇਰਾ ਜਵਾਈ ਬਣਨਾ ਬਣ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਰੱਬ ਦਾ ਨਾਮ ਸਹਾਇਤਾ ਕਰਦਾ ਜੇ ਕੋਈ ਜਪੇ ਜੀ, ਜਪੇ ਜੀ। ਹੋਇਆ ਕੀ, ਧ੍ਰਿਸ਼ਟ ਬੁੱਧੀ ਬਹੁਤ ਲੰਮੇ ਸਮੇਂ ਬਾਅਦ ਆਇਆ, ਕਹਿਣ ਲੱਗਾ ਵੀ ਮਰ ਮੁਰ ਗਿਆ ਹੋਏਗਾ, ਹੁਣ ਨੂੰ ਕੇਸ ਬੰਦ ਹੋ ਗਿਆ ਹੋਏਗਾ ਤੇ ਮੈਂ ਲੰਮੇ ਸਮੇਂ ਬਾਅਦ ਜਾਂਦਾ। ਜਦੋਂ ਆਇਆ ਵੇਖਿਆ ਉਹ ਫਿਰ ਜਿੰਦਾ ਜੀ ਤੇ ਉਹਦੀ ਧੀ ਉਹਦੇ ਲਾਗੇ ਬੈਠੀ ਜੀ। ਉਹ ਮਦਨ ਨੂੰ ਕਹਿੰਦਾ ਆ ਕੀ, ਕਹਿੰਦਾ ਤੁਹਾਡਾ ਹੁਕਮ ਗਜਾਇਆ, ਤੁਸੀਂ ਆਪੇ ਆਖਿਆ ਸੀ ਇਹਨੂੰ ਵਿਖਿਆ ਦੇ ਦੇ ਤੇ ਮੈਂ ਵਿਖਿਆ ਦੇਤੀ ਹੈ। ਉਹਨੇ ਸਿਰ ਨੂੰ ਹੱਥ ਮਾਰਿਆ, ਦੂਜੀ ਵਾਰੀ ਮਾਰਨ ਦਾ ਯਤਨ ਕੀਤਾ, ਦੋਵੇਂ ਵਾਰੀ ਨਹੀਂ ਮਰਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਉਹਨੇ ਇੱਕ ਸਕੀਮ ਖੇਡੀ ਜੀ, ਰੱਬ ਦਾ ਨਾਮ ਕਿਵੇਂ ਸਹਾਇਤਾ ਕਰਦਾ। ਕਹਿਣ ਲੱਗਾ ਤੂੰ ਸਾਡਾ ਜਵਾਈ ਭਾਈ ਬਣ ਗਿਆ, ਸਾਡੀ ਮਰਿਆਦਾ ਵੀ ਜੰਗਲ ਵਿੱਚ ਇੱਕ ਮੰਦਰ ਹੈ, ਉਸ ਮੰਦਰ ਵਿੱਚ ਥਾਲ ਫੜ ਕੇ ਤੈਨੂੰ ਪੂਜਾ ਕਰਨੀ ਪੈਣੀ ਤੇ ਜਾਣਾ ਤੂੰ ਇਕੱਲਿਆਂ ਨੂੰ। ਉਹ ਕਹਿੰਦਾ ਠੀਕ ਹੈ, ਤੁਰ ਪਿਆ ਜੀ ਚੰਦਰਹੰਸ। ਫਿਰ ਚੰਦਰਹੰਸ ਜਦੋਂ ਤੁਰ ਪਿਆ ਨਾ, ਉਧਰੋਂ ਪਿੱਛੇ ਜਲਾਦ ਭੇਜਦੇ, ਜਲਾਦਾਂ ਨੂੰ ਪਤਾ ਕੀ ਕਹਿੰਦਾ, ਕਹਿੰਦਾ ਇਹ ਇੱਕ ਬੰਦਾ ਘੱਲ ਰਿਹਾ ਮੈਂ, ਹੱਥ ਵਿੱਚ ਉਹਨੇ ਥਾਲੀ ਫੜੀ ਹੈ, ਇੱਕ ਕੰਮ ਕਰਨਾ ਆਊਗਾ, ਵੇਂਦਿਆਂ ਸਾਰ ਉਹਨੇ ਟੋਟੇ ਟੋਟੇ ਕਰ ਦੇਣੇ। ਕਹਿਣ ਲੱਗਾ ਮਾਰ ਦੇਣਾ ਉਹਨੂੰ। ਉਹਦੋਂ ਵੱਡਾ ਰਾਜਾ ਨਾ ਧ੍ਰਿਸ਼ਟ ਬੁੱਧੀ ਜੀ ਦਾ ਵਜ਼ੀਰ ਸੀ, ਵੱਡਾ ਰਾਜਾ ਮਦਨ ਨੂੰ ਕਹਿਣ ਲੱਗਾ ਵੀ ਤੁਸੀਂ ਆਪਣਾ ਨਵਾਂ ਜਵਾਈ ਭਾਈ ਬਣਾਇਆ ਅਤੇ ਮੈਨੂੰ ਦੱਸਿਆ ਵੀ ਨਹੀਂ, ਮੈਨੂੰ ਵਿਖਾਓ। ਮਦਨ ਆ ਕੇ ਪੁੱਛਦਾ ਵੀ ਸਾਡਾ ਜੀਜਾ ਕਿੱਥੇ ਹੈ। ਪਹਿਰੇਦਾਰਾਂ ਦੱਸਿਆ ਵੀ ਉਹ ਤਾਂ ਮੰਦਰ 'ਚ ਗਿਆ, ਉਹ ਰਸਤੇ ਵਿੱਚ ਹੀ ਮਿਲ ਪਿਆ। ਕਹਿਣ ਲੱਗਾ ਤੁਸੀਂ ਚੱਲੋ ਵੱਡੇ ਰਾਜੇ ਕੋਲ ਅਤੇ ਪੂਜਾ ਮੈਂ ਕਰਕੇ ਆਉਂਦਾ, ਪੂਜਾ ਮੈਂ ਕਰਕੇ ਆਉਂਦਾ। ਸੰਗਤ ਜੀ ਉਹ ਪੂਜਾ ਕਰਨ ਤੁਰ ਪਿਆ। ਹੁਣ ਕੱਪੜੇ ਇੱਕੋ ਜਿਹੇ ਹੁੰਦੇ ਜੀ, ਜਦੋਂ ਉਹ ਪੂਜਾ ਕਰਨ ਗਿਆ ਨਾ ਜੀ, ਅਤੇ ਉਹਨੂੰ ਅੱਗੋਂ ਆਰਡਰ ਪੂਰਾ ਸੀਗਾ ਬਿਨਾਂ ਵੇਖਿਆ ਟੋਟੇ ਟੋਟੇ ਕਰ ਦਿਓ, ਅਤੇ ਉਹ ਜਿਹੜੇ ਬੰਦੇ ਅੱਗੇ ਖਲੋਤੇ ਸੀ ਨਾ ਜੀ, ਉਹਨਾਂ ਵੇਖਿਆ ਨਹੀਂ, ਰਾਤ ਦਾ ਸਮਾਂ ਸੀ, ਬਿਨਾਂ ਵੇਖਿਆ ਟੋਟੇ ਟੋਟੇ ਕਰ ਦਿੱਤੇ ਜੀ। ਇੱਕ ਗੱਲ ਚੇਤਾ ਰੱਖਿਓ, ਗੱਜ ਕੇ ਆਖੋ ਵਾਹਿਗੁਰੂ। ਈਰਖਾਲੂ ਬੰਦਾ ਈਰਖਾ ਵਿੱਚ ਆ ਕੇ ਹਮੇਸ਼ਾ ਦੂਜੇ ਦਾ ਘਰ ਸਾੜਨਾ ਚਾਹੁੰਦਾ, ਪਰ ਉਹਦਾ ਆਪਣਾ ਘਰ ਹੀ ਸੜਦਾ ਜੀ, ਸੜਦਾ ਉਹਦਾ ਆਪਣਾ ਘਰ ਜੀ। ਈਰਖਾ ਬੜੀ ਮਾੜੀ ਹੈਗੀ ਜੀ। ਈਰਖਾਲੂ ਬੰਦਾ ਦੂਜੇ ਦਾ ਘਰ ਸਾੜਨਾ ਚਾਹੁੰਦਾ, ਸਾੜ ਆਪਣਾ ਜਾਂਦਾ ਜੀ ਉਹਦਾ। ਗੱਲ ਕੀ, ਉਹ ਵੱਡੇ ਰਾਜੇ ਕੋਲ ਗਿਆ ਅਤੇ ਚੰਦਰਹੰਸ ਫਿਰ ਲਾਗੇ ਬੈਠਾ ਜੀ ਉਹਦੇ। ਬੜਾ ਹੈਰਾਨ ਹੋਇਆ ਵੀ ਇਹ ਫਿਰ ਜਿਉਂਦਾ। ਸੂਈਆਂ ਨੇ ਗੁਪਤਾ ਕੇ ਧ੍ਰਿਸ਼ਟ ਬੁੱਧੀ ਨੂੰ ਦੱਸਿਆ ਵੀ ਚੰਦਰਹੰਸ ਦੀ ਥਾਂ 'ਤੇ ਤੇਰਾ ਆਪਣਾ ਹੀ ਪੁੱਤ ਮਰ ਗਿਆ। ਧ੍ਰਿਸ਼ਟ ਬੁੱਧੀ ਛੇਤੀ ਨਾਲ ਆਇਆ, ਪੁੱਤਰ ਦਾ ਵਿਯੋਗ ਨਾ ਸਹਿ ਸਕਿਆ, ਆਪਣੇ ਪੇਟ ਵਿੱਚ ਖੰਜਰ ਮਾਰ ਕੇ ਆਪ ਵੀ ਮਰ ਗਿਆ ਜੀ। ਗੱਲ ਵੱਡੇ ਰਾਜੇ ਕੋਲ ਪਹੁੰਚ ਗਈ, ਲਾਗੇ ਚੰਦਰਹੰਸ ਸੀ। ਵੱਡਾ ਰਾਜਾ ਅਤੇ ਚੰਦਰਹੰਸ ਦੋਵੇਂ ਕੋਲ ਆਏ। ਵੱਡੇ ਰਾਜੇ ਨੇ ਕਿਹਾ ਸੱਚ ਸੱਚ ਦੱਸੋ। ਉਹਨਾਂ ਦੱਸਤਾ ਜੀ ਆਹ ਬੱਚਾ ਚੰਦਰਹੰਸ ਹੈ, ਇਹਨੂੰ ਤੀਜੀ ਵਾਰੀ ਮਾਰਨ ਦਾ ਯਤਨ ਕੀਤਾ ਅਤੇ ਫਿਰ ਬਚ ਗਿਆ, ਅਤੇ ਹੁਣ ਉਹ ਪੁੱਤਰ ਮਰ ਗਿਆ, ਪੁੱਤਰ ਦੇ ਵਿਯੋਗ ਵਿੱਚ ਬਾਪ ਵੀ ਮਰ ਗਿਆ। ਅਤੇ ਰੱਬ ਦੀ ਭਗਤੀ ਕਰਨ ਵਾਲਿਆਂ ਦਾ ਸੁਭਾਅ ਵੇਖੋ, ਗੱਜ ਕੇ ਆਖੋ ਵਾਹਿਗੁਰੂ। ਚੰਦਰਹੰਸ ਨੇ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕੀਤੀ, ਰੱਬਾ ਮੇਰੇ ਜਿਉਣ ਕਰਕੇ ਇਹਨਾਂ ਨੂੰ ਦੁੱਖ ਮਿਲਿਆ। ਕਹਿਣ ਲੱਗੇ ਜੇ ਮੈਂ ਜਿਉਂਦਾ ਨਾ ਰਹਿੰਦਾ ਤਾਂ ਇਹਨਾਂ ਦੁਖੀ ਨਹੀਂ ਕਦੀ ਆਉਣਾ, ਇਹਨਾਂ ਨੂੰ ਦੁੱਖ ਮਿਲਿਆ ਤਾਂ ਕਿਉਂਕਿ ਮੈਂ ਜਿਉਂਦਾ। ਰੱਬ ਜੀ ਕਿਰਪਾ ਕਰੋ, ਮੈਨੂੰ ਮਾਰ ਦਿਉ ਅਤੇ ਦੋਵਾਂ ਨੂੰ ਜਿੰਦਿਆਂ ਕਰ ਦਿਓ। ਰੱਬ ਦੇ ਭਗਤ ਦਾ ਸੁਭਾਅ, ਉਹ ਨਹੀਂ ਕਿਸੇ ਦਾ ਦੁੱਖ ਵੇਖ ਸਕਦੇ। ਪਰਮੇਸ਼ਰ ਅੱਗੇ ਅਰਦਾਸ ਕੀਤੀ, ਨੇਤਰਾਂ ਅੱਗੇ ਗੁਪਤ ਰੂਪ ਵਿੱਚ ਪਰਮੇਸ਼ਰ ਜੀ ਆਏ। सारे लोग हैरान हो गए। परमेश्वर जी कहिंदे भी ये अपनी करमा करके मरे ने, कुछ गल्लां ने जिहड़ियां करन नूं डर लगदा, पर की करिए। हुण मैं साखी विच दस दिंदा आप जी नूं, गज के आखो वाहिगुरू। बंदा माड़े कर्म करे ना ते कई वारी करमा करके समय तो पहला भी मृत्यु हो सकती जी उहदी, माड़े कर्म करे। करमा करके मृत्यु होगी, अजे समा नहीं ही आया, फिर रूह भड़कती रहिंदी जी उहदी। इन्हां दी करमा करके मृत्यु सी। चंद्रहांस परमेश्वर जी अगे हथ जोड़ी जाए, परमेश्वर जी जदों गुप्त रूप विच प्रगट होए, चंद्रहांस ने सब तो पहला बेनती है की भी मेरा शरीर खत्म कर दिओ ते इन्हां नूं जिउंदा कर दिओ। परमेश्वर जी कहिंदे इह नहीं हो सकदा, तू मेरा भगत है, कहन लगे इन्हां तैनूं दुखी कीता, जो जो तेरे भगत दिखाए तत्काल तुम मारा, इह नहीं हो सकता। चंद्रहांस जी कहिंदे नहीं। चलो परमेश्वर ने उन्हां दोवां नूं ना जी जीवन दान दिता, प्यो पुत जींदे होए, उन्हां होर तो कुछ नहीं वेख्या। जांदिआं चंद्रहांस दे पैर फड़ ले जी, कहन लगे सानू बख्श दे, साडे कोलों भुल होगी, गलती होगी, असीं तैनू मारन दा जतन कीता। चंद्रहांस ने कहा सब ठीक है। परमेश्वर कोलों दूजी मंग चंद्रहांस ने पता की मंगी, गज के आखो वाहिगुरू। परमेश्वर जी हर एक साह विच तुहाडी याद बनी रहे, नाम जपदा रवां। परमेश्वर जी कहिंदे पूरी। तीजी मंग मंगी परमेश्वर जी, जिन्ना चिर तक इस शरीर विच हैगा मेरे हथों किसे दा बुरा ना होवे, कहन लगे। बड़ी वड्डी सिख्या। राजा सारा कुछ वेखण दिया सी। राजे ने कहा भी फिर की जे एक विआह हो गया ते, कहन लगा मैं भी अपनी धी दा विआह इहदे नाल कर देना, कहन लगे। ਉਹ ਸਾਧੂ ਦੇ ਬਚਨ ਵੀ ਸੱਤੇ ਹੋਏ ਵੀ ਪਹਿਲਾਂ ਇਹਨੇ ਤੇਰਾ ਜਵਾਈ, ਫਿਰ ਰਾਜੇ ਦਾ ਤੇ ਫਿਰ ਰਿਆਸਤ ਦਾ ਮਾਲਕ ਹੈ। ਆਸੇ ਪਾਸੇ ਖਬਰਾਂ ਫੈਲ ਗਈਆਂ ਵੀ ਚੰਦਰਹਾਂਸ ਦਾ ਵਿਆਹ ਰਾਜੇ ਦੀ ਧੀ ਨਾਲ ਹੋਣ ਲੱਗਾ। ਸਾਰੇ ਆਏ, ਜਿਹਨੇ ਇਹਨੂੰ ਪੁੱਤ ਬਣਾਇਆ ਸੀ ਨਾ ਜੀ, ਉਹ ਵੀ ਰਾਜਾ ਆਇਆ ਜੀ। ਫਿਰ ਵਿਆਹ ਵਿੱਚ ਆਇਆ ਚੰਦਰਹਾਂਸ ਨੂੰ ਉੱਥੋਂ ਦੇ ਰਾਜੇ ਨੇ, ਜਿਹੜਾ ਮੁਖੀ ਰਾਜਾ ਸੀ ਜਿਹਦਾ ਜਵਾਈ ਬਣਨਾ ਚੰਦਰਹਾਂਸ ਨੇ, ਲਿਖ ਕੇ ਸਾਰਾ ਰਾਜ ਭਾਗ ਦੇ ਦਿੱਤਾ ਜੀ। ਅਤੇ ਦੂਸਰੇ ਰਾਜੇ ਨੇ ਤਾਂ ਪਹਿਲਾਂ ਹੀ ਪੁੱਤ ਬਣਾਇਆ ਸੀ, ਉਹਨੇ ਵੀ ਸਾਰਾ ਕੁਝ ਅੱਗੇ ਰੱਖਤਾ। ਰੱਬ ਦੀ ਭਗਤੀ ਕੀਤੀ, ਗੱਲ ਹੁਣ ਧਿਆਨ ਨਾਲ ਸੁਣਿਓ, ਤੱਤ ਦੀ ਗੱਲ ਹੈ, ਗੱਜ ਕੇ ਆਖੋ ਵਾਹਿਗੁਰੂ। ਅਨਾਥ ਬੱਚਾ ਮੰਦਰ ਵਿੱਚ ਜਾ ਕੇ ਬੈਠਾ, ਕਿਸੇ ਸਾਧੂ ਦੀ ਸੰਗਤ ਹੋ ਗਈ, ਉਹਨੇ ਨਾਮ ਜਪਣ ਦਾ ਬਲ ਸਿਖਾ ਦਿੱਤਾ, ਰੱਬ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਤਿੰਨ ਵਾਰ ਮਾਰਨ 'ਤੇ ਵੀ ਨਹੀਂ ਮਰਿਆ, ਬਲਕਿ ਇੱਕ ਦੀ ਥਾਂ ਤੇ ਦੋ ਦੋ ਰਿਆਸਤਾਂ ਦਾ ਰਾਜ ਰੱਬ ਨੇ ਪਰੋਸ ਕੇ ਅੱਗੇ ਰੱਖ ਦਿੱਤਾ ਜੀ, ਪਰੋਸ ਕੇ ਰੱਖਤਾ। ਵਾਹਿਗੁਰੂ ਜੀ ਦੀ ਬੰਦਗੀ ਵਿੱਚ ਬੜੀ ਵੱਡੀ ਸ਼ਕਤੀ ਹੈ। ਜਪ ਮਨ ਰਾਮ ਨਾਮ ਸੁਖ ਪਾਵੈ ਗੋ, ਮਨਾ ਵਾਹਿਗੁਰੂ ਜੀ ਦਾ ਨਾਮ ਜਪ ਤੈਨੂੰ ਬੜਾ ਹੀ ਸੁੱਖ ਮਿਲੇਗਾ। ਜਿਉਂ ਜਿਉਂ ਜਪੈ ਤਿਵੇਂ ਸੁੱਖ ਪਾਈਐ, ਜਿਉਂ ਜਿਉਂ ਜਪੀ ਜਾਏਗਾ ਤਿਉਂ ਤਿਉਂ ਸੁੱਖ ਵੀ ਵਧੀ ਜਾਣਗੇ, ਗੱਜ ਕੇ ਆਖੋ ਵਾਹਿਗੁਰੂ। ਹੁਣ ਕਸੂਰ ਅਸੀਂ ਵੇਖਣਾ, ਪਹਿਲੀ ਗੱਲ ਜੀਭ ਜਪਦੀ ਨਾ, ਮਨ ਨਹੀਂ ਜਪਦਾ। ਮਨ ਨੂੰ ਆਖਿਆ ਨਾ ਜਪ ਮਨ ਰਾਮ ਨਾਮ ਸੁੱਖ ਪਾਵੈ ਗੋ, ਜਿਉਂ ਜਿਉਂ ਜਪੈ ਤਿਵੇਂ ਸੁੱਖ ਪਾਈਐ, ਜਿਉਂ ਜਿਉਂ ਤੂੰ ਰਾਮ ਦਾ ਨਾਮ ਜਪੀ ਜਾਏਗਾ ਤਿਉਂ ਤਿਉਂ ਸੁੱਖ ਵਧੀ ਜਾਣਗੇ। ਦੁਨੀਆਂ ਭਾਵੇਂ ਦੁੱਖ ਦੇਣ ਦਾ ਯਤਨ ਕਰੇ, ਰੱਬ ਸੌਖੀ ਵਧਾਏਗਾ ਜੀ, ਪਰਮੇਸ਼ਰ ਜੀ ਸੌਖੀ ਵਧਾਉਣਗੇ। ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰਬਾਣੀ 'ਚ ਮੈਨੂੰ ਤੁੱਕ, ਮੈਂ ਕੱਲ੍ਹ ਨੂੰ ਆਪ ਜੀ ਦੇ ਅੱਗੇ ਰੱਖਾਂਗਾ, ਚੰਦਰਹਾਂਸ ਦੀ ਤੁੱਕ ਆਉਂਦੀ ਹੈ, ਉਹਦੇ ਵਿੱਚ ਆਉਂਦਾ ਧ੍ਰਿਸ਼ਟ ਬੁੱਧੀ ਲੁੱਟਿਆ ਘਰ ਆਪਣੇ। ਚੰਦਰਹਾਂਸ ਨੂੰ ਮਾਰਦਾ ਮਾਰਦਾ ਧ੍ਰਿਸ਼ਟ ਬੁੱਧੀ ਆਪਣਾ ਘਰ ਹੀ ਲੁਟਾ ਬੈਠਾ ਜੀ। ਹਾਂਜੀ, ਫਿਰ ਚੰਦਰਹਾਂਸ ਕਰਕੇ ਉਹਦਾ ਵੀ ਭਲਾ ਹੋ ਗਿਆ ਜੀ। ਨਿੰਦਕ ਨਹੀਂ ਧਰਦਾ, ਪਰ ਗੁਰੂ ਅਰਜਨ ਸਾਹਿਬ ਕਹਿੰਦੇ, ਮਹਾਰਾਜ ਕਿਰਪਾ ਕਰਦੇ ਕਹਿੰਦੇ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਉਦਾਰ ਜੀ। ਉਹ ਤਾਂ ਨਹੀਂ ਨਿੰਦਕ ਤਰਦਾ, ਪਰ ਜੇ ਸੰਤ ਚਾਹੇ ਨਾ ਜੀ, ਤਾਂ ਨਿੰਦਕਾਂ ਦਾ ਵੀ ਭਲਾ ਕਰ ਸਕਦਾ ਜੀ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ। ਵਾਹਿਗੁਰੂ ਵਾਹਿਗੁਰੂ ਜ਼ਿੰਦਗੀ ਦਾ ਤੱਤ ਹੈ ਜੀ। ਬਾਕੀ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਆਹ ਕੰਮ ਨਹੀਂ, ਤੇ ਹਰ ਥਾਂ ਹਾਰ ਹੀ ਹਾਰ ਹੈ ਕੀ ਹੈ ਜੀ। ਪ੍ਰੇਮ ਨਾਲ ਕੁਝ ਸਮਾਂ ਵਾਹਿਗੁਰੂ ਸ਼ਬਦ ਦਾ ਜਾਪ ਕਰੋ, ਫਿਰ ਅਰਦਾਸ ਖਿਮਾ ਮੰਗੇਗਾ। ਦੋਵੇਂ ਨੇਤਰ ਬੰਦ ਕਰਕੇ ਆਖੋ ਜਪ ਮਨ
ਜਪ ਮਨ
ਰਾਮ ਨਾਮ,
ਰਾਮ ਨਾਮ
ਸੁਖ ਪਾਵੈ ਗੋ,
ਸੁਖ ਪਾਵੈ ਗੋ।
ਜਪ ਮਨ,
ਜਪ ਮਨ
ਆਪਣੇ ਮਨ ਨੂੰ ਆਖਣਾ, ਜਪ ਮਨ,
ਜਪ ਮਨ
ਰਾਮ ਨਾਮ,
ਰਾਮ ਨਾਮ
ਸੁਖ ਪਾਵੈ ਗੋ,
ਸੁਖ ਪਾਵੈ ਗੋ।
ਵਾਹਿਗੁਰੂ,
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 ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ।
ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਹੋ ਸਕਦਾ ਬਹੁਤ ਸਾਰਿਆਂ ਨੇ ਜ਼ਿੰਦਗੀ 'ਚ ਪਹਿਲੀ ਵਾਰੀ ਇਹ ਗੱਲ ਸੁਣੀ ਹੋਏ ਜੀ। ਹਾਂਜੀ, ਬਹੁਤ ਸਾਰਿਆਂ ਨੇ, ਕਈ ਵਿਦਵਾਨ ਪੁਰਸ਼ ਬੈਠੇ ਨੇ, ਉਹਨਾਂ ਸੁਣੀ ਵੀ ਹੋਏਗੀ। ਪਰ ਸੰਗਤ ਜੀ, ਇਹੋ ਜਿਹੀਆਂ ਕਥਾ ਕਹਾਣੀਆਂ ਮਨ ਨੂੰ ਨਾ ਉੱਦਮ ਦਿੰਦੀਆਂ, ਚਾਹ ਬਖਸ਼ਿਸ਼ ਕਰਦੀਆਂ ਵੀ ਵੇਖੋ ਜੇ ਚੰਦਰਹਾਂਸ ਦਾ ਭਲਾ ਹੋ ਸਕਦਾ ਤਾਂ ਸਾਡਾ ਕਿਉਂ ਨਹੀਂ ਹੋ ਸਕਦਾ। ਸਾਨੂੰ ਵੀ ਜਪਣਾ ਚਾਹੀਦਾ। ਸੱਚੇ ਪਾਤਸ਼ਾਹ ਕਿਰਪਾ ਕਰਨ। ਹੋਈਆਂ ਬੋਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।